ਸਤਨਾਮ ਵਾਹਿਗੁਰੂ ਸਾਹਿਬ ਜੀਓ ਸਭ ਮਹਿ ਜੀਓ ਜੀਓ ਹੈ ਸੋਈ ਘਟ ਘਟ ਰਹਿਆ ਸਮਾਈ ਗੁਰ ਪ੍ਰਸਾਦ ਘਰ ਹੀ ਪਰਗਾਸਿਆ ਸਹਿਜ ਸਹਿਜ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਸਦਕਾ ਚੱਲ ਰਹੀ ਲੜੀਵਾਰ ਕਥਾ ਜੋ ਅੰਗ 1273 ਉੱਪਰ ਹੈ ਮਲਾਰ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਹਨ ਔਰ ਪਹਿਲੀ ਅਸ਼ਟਪਦੀ ਦਾ 7ਵਾਂ ਅੰਗ ਇੱਥੋਂ ਵਿਚਾਰ ਆਰੰਭ ਹੋਵੇਗੀ। ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਖਾਲਸੇ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਅਰਥਾਂ ਦੀ ਦਾਤ ਬਖਸ਼ੀ ਹੈ ਸੋ ਗਰੀਬ ਨਵਾਜ ਜੀ ਦੇ ਚਰਨਾਂ ਵਿਚ ਬੇਨਤੀ ਹੈ ਆਪ ਦੀ ਕਿਰਪਾ ਕਰੋ ਆਪਣੀ ਰਹਿਮਤ ਵਰਤਾਓ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰ ਰਹੇ ਹਨ ਸਭ ਮਹਿ ਜੀਓ ਜੀਓ ਹੈ ਸੋਈ ਘਟ ਘਟ ਰਹਿਆ ਸਮਾਈ। ਜਿਹੜਾ ਅਕਾਲ ਪੁਰਖ ਉੱਪਰ ਵਾਲੇ ਸ਼ਬਦ ਵਿਚ ਕਿਉਂਕਿ ਬਿਰਹੋਂ ਦਾ ਵਰਣਨ ਹੈ ਅਕਾਲ ਪੁਰਖ ਦੇ ਦਰਸ਼ਨਾਂ ਦੀ ਅੰਦਰ ਜਿਹੜੀ ਪ੍ਰੇਮ ਦੀ ਗੱਲ ਜਾਗਦੀ ਹੈ ਉਹ ਕਰਦਿਆਂ ਕਰਦਿਆਂ ਪ੍ਰੇਮ ਤੋਂ ਬਾਅਦ ਇਕ ਦਿਨ ਗਿਆਨ ਪ੍ਰਗਟ ਹੁੰਦਾ। ਉਹ ਗਿਆਨ ਵਿਚ ਪਤਾ ਲੱਗਦਾ ਕਿ ਜਿਸ ਨੂੰ ਦੂਰ ਸਮਝ ਕੇ ਆਵਾਜ਼ਾਂ ਮਾਰ ਰਹੇ ਸੀ ਉਹ ਤਾਂ ਮੈਂ ਮੇਰਾ ਆਪਣਾ ਆਪ ਉਹੀ ਤਾਂ ਵਾਹਿਗੁਰੂ ਦਾ ਅੰਸ਼ ਹੈ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਅੰਦਰੋਂ ਹੀ ਪ੍ਰਗਟ ਹੋ ਗਿਆ ਪ੍ਰਕਾਸ਼ ਹੋ ਗਿਆ ਉਹਦਾ। ਕਹਿੰਦੇ ਸਭ ਮਹਿ ਜੀਓ ਜੀਓ ਹੈ ਸੋਈ ਸਾਰਿਆਂ ਦੇ ਵਿਚ ਉਹ ਜੀਵਨ ਰੂਪ ਦੇ ਵਿਚ ਅਕਾਲ ਪੁਰਖ ਜੀ ਰਿਹਾ ਹੈ ਵਰਤ ਰਿਹਾ ਹੈ ਭਾਵ ਜੀਂਦਾ ਤੇ ਉਹ ਸਦਾ ਹੀ ਹੈ ਸਾਰੇ ਘਟਾਂ ਦੇ ਵਿਚ ਸਮਾਇਆ ਹੋਇਆ ਹੈ। ਗੁਰ ਪ੍ਰਸਾਦ ਘਰ ਹੀ ਪਰਗਾਸਿਆ ਸਹਿਜ ਸਹਿਜ ਸਮਾਈ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਘਰ ਘਰ ਦੇ ਭਾਵ ਹਿਰਦੇ ਦੇ ਅੰਦਰੋਂ ਹੀ ਉਹਦਾ ਪ੍ਰਕਾਸ਼ ਹੋ ਗਿਆ ਉਦੈ ਹੋ ਗਿਆ ਔਰ ਸਹਿਜ ਅਵਸਥਾ ਦੇ ਵਿਚ ਸੁਰਤੀ ਜਿਹੜੀ ਹੈ ਸਮਾ ਗਈ ਆਨੰਦ ਦੇ ਵਿਚ ਸ਼ਬਦ ਦੇ ਅੰਦਰ। ਆਪਣਾ ਕਾਜ ਸਵਾਰ ਹੋ ਆਪੇ ਸੁਖਦਾਤੇ ਗੋਸਾਈ। ਇਹ ਜਿਸ ਗੁਰਮੁਖ ਤੇ ਕਿਰਪਾ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਉਹਦੇ ਅੰਦਰ ਐਸੀ ਕਲਾ ਵਰਤਾ ਦਿੰਦੇ ਹੋ ਆਪਣਾ ਸਮਝ ਕੇ ਉਹਦਾ ਕਾਰਜ ਸਵਾਰ ਦਿੰਦੇ ਹੋ। ਸੁਖਾਂ ਦੇ ਦਾਤੇ ਧਰਤੀ ਦੇ ਮਾਲਕ ਵਾਹਿਗੁਰੂ ਗੁਰ ਪ੍ਰਸਾਦ ਘਰ ਹੀ ਪਿਰ ਪਾਇਆ ਤੋ ਨਾਨਕ ਤਪਤ ਬੁਝਾਈ। ਪਾਤਸ਼ਾਹ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਸਦਕਾ ਜਦੋਂ ਘਰ ਦੇ ਵਿਚ ਹੀ ਪਰਮਾਤਮਾ ਨੂੰ ਪਾ ਲਿਆ ਹੈ ਤਾਂ ਮਹਾਰਾਜ ਕਹਿੰਦੇ ਸਾਰੀ ਤਪਤ ਜਿਹੜੀ ਸੀ ਅੰਦਰ ਵਿਛੋੜੇ ਦੀ ਉਹ ਬੁੱਝ ਗਈ ਖਤਮ ਹੋ ਗਈ। ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ। ਜਿਸ ਨੂੰ ਜਿਹਦੇ ਭਾਗ ਜਾਗਦੇ ਹਨ ਉਸ ਨੂੰ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ। ਸੇਵਾ ਸਿਮਰਨ ਦੁਆਰਾ ਫਿਰ ਮਨ ਦੇ ਵਿਚ ਇਕ ਜਾਗ ਪੈਦਾ ਹੋ ਜਾਂਦੀ ਗਿਆਨ ਅਵਸਥਾ ਆ ਜਾਂਦੀ ਹੈ। ਉਸ ਪ੍ਰਕਾਸ਼ ਜਾਂ ਗਿਆਨ ਅਵਸਥਾ ਦੇ ਵਿਚ ਜਾ ਕੇ ਇਕ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਤੋਂ ਬਿਨਾਂ ਮੈਂ ਅਲੱਗ ਤੇ ਹੈ ਹੀ ਕੋਈ ਨਹੀਂ ਹਾਂ ਉਹਦੇ ਨਾਲ ਹੀ ਤਾਂ ਜੁੜਿਆ ਹੋਇਆ ਮੇਰਾ ਆਪਣਾ ਆਪਾ ਮੈਂ ਕੋਈ ਵੱਖਰਾ ਨਹੀਂ ਹਾਂ ਉਹਦੇ ਤੋਂ। ਅਨੇਕ ਜਤਨ ਕਰ ਰਹਿਣ ਨਾ ਪਾਵੇ ਆਚ ਕਾਚ ਢਰ ਪਾਹੀ। ਤੇ ਜਿਹੜਾ ਜਿਹੜਾ ਅਕਾਲ ਪੁਰਖ ਤੋਂ ਅਲੱਗ 5 ਤੱਤੀ ਸਰੀਰ ਹੈ ਇਹਨੂੰ ਜਿੰਨਾ ਚਿਰ ਸਮਾਂ ਮਿਲਿਆ ਉਨਾ ਚਿਰ ਹੀ ਕਾਇਮ ਰਹਿ ਸਕਦਾ, ਭਾਵੇਂ ਕਿੰਨੇ ਯਤਨ ਕਰ ਲਓ ਇਹ ਸਥਿਰ ਨਹੀਂ ਰਹਿੰਦਾ। ਜਿਵੇਂ ਕੱਚ ਜਿਹੜਾ ਹੈ ਉਹ ਅੱਗ ਦੇ ਵਿੱਚ ਪਾਇਆ ਢਲ ਜਾਂਦਾ, ਪਾਣੀ ਬਣ ਜਾਂਦਾ, ਖਤਮ ਹੋ ਜਾਂਦਾ, ਇਸ ਤਰ੍ਹਾਂ ਸਰੀਰ ਜਾਂ ਹੋਰ ਜਿੰਨੇ ਪਦਾਰਥ ਨੇ ਅਕਾਲ ਪੁਰਖ ਦੀ ਜੋਤ ਤੋਂ ਬਿਨਾਂ ਇਹ ਰਹਿਣ ਵਾਲੇ ਨਹੀਂ ਹਨ। ਇਸ ਤਨ ਧਨ ਕਾ ਕਹੋ ਗਰਭ ਕੈਸਾ, ਇਸ ਕਰਕੇ ਹੇ ਮੂਰਖ ਮਨੁੱਖ ਇਸ ਸਰੀਰ ਦਾ ਤੇ ਧਨ ਦਾ ਦਸ ਕੁ ਤੂੰ ਕਾਹਦਾ ਗਰਭ ਹੰਕਾਰ ਕਰ ਰਿਹਾ ਹੈ। ਬਿਨਸਤ ਬਾਰ ਨਾ ਲਾਗੈ ਬਵਰੇ, ਹਉ ਮੈਂ ਗਰਭ ਖਪੈ ਜਗ ਐਸਾ ਰਹਾਉ। ਇਸ ਸਰੀਰ ਨੂੰ ਪਦਾਰਥਾਂ ਨੂੰ ਧਨ ਨੂੰ ਬਿਨਸਦਿਆਂ ਨਾਸ ਹੁੰਦਿਆਂ ਸਮਾਂ ਨਹੀਂ ਲੱਗਦਾ। ਹੇ ਬਾਵਲੇ ਕਮਲੇ ਮਨੁੱਖ, ਔਰ ਪਰ ਇਹ ਸੰਸਾਰ ਦਾ ਜਿਹੜਾ ਐਸਾ ਇਕ ਰੀਤੀ ਬਣ ਚੁੱਕੀ ਹੈ ਵੀ ਹੋਮੈ ਦੇ ਗਰਭ ਵਿਚ ਫਸ ਕੇ ਸਾਰੇ ਖਪੀ ਜਾ ਰਹੇ, ਸਾਰਾ ਸੰਸਾਰ ਜਿਹੜਾ ਹੈ। ਜੈ ਜਗਦੀਸ਼ ਪ੍ਰਭੂ ਰਖਵਾਰੇ, ਰੱਖ ਪਰਖ ਸੋਈ। ਜਿਹੜੇ ਗੁਰੂ ਕੇ ਪਿਆਰੇ ਅਕਾਲ ਪੁਰਖ ਜਗਦੀਸ਼ ਦੀ ਜੈ ਜੈਕਾਰ ਕਰਦੇ, ਭਾਵ ਉਸ ਦੀ ਮਹਿਮਾ ਕਰਦੇ ਹਨ, ਵਡਿਆਈ ਕਰਦੇ ਹਨ, ਪ੍ਰਭੂ ਉਨ੍ਹਾਂ ਦੇ ਰਖਵਾਲੇ ਹੋ ਜਾਂਦੇ ਹਨ, ਉਨ੍ਹਾਂ ਨੂੰ ਰੱਖ ਲੈਂਦੇ ਹਨ, ਪਰਖ ਕੇ ਆਪਣੇ ਖਜ਼ਾਨੇ ਵਿਚ ਪਾ ਲੈਂਦੇ ਸ਼ੁੱਧ ਕਰਕੇ। ਜੇਤੀ ਹੈ ਤੇਤੀ ਤੁਜ ਹੀ ਤੇ, ਤੁਮ ਸਾਰ ਅਵਰ ਨਾ ਕੋਈ। ਇਹ ਜਿੰਨੀ ਸ੍ਰਿਸ਼ਟੀ ਬਣੀ ਹੋਈ ਹੈ ਮਹਾਰਾਜ, ਸਾਰੀ ਆਪ ਜੀ ਤੋਂ ਹੀ ਪੈਦਾ ਹੋਈ ਹੈ, ਪਰ ਇਨ੍ਹਾਂ ਵਿਚੋਂ ਤੁਹਾਡੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਵੇਂ ਦੇ ਆਪ ਜੀ ਹੋ। ਜੀ ਉਹ ਪਾਏ ਜੁਗਤ ਵਸ ਕੀਨੀ, ਆਪੇ ਗੁਰਮੁਖ ਅੰਜਨ। ਜਿਹਨੇ ਜੀਵਨ ਦੇ ਅੰਦਰ ਇਕ ਨਵਾਂ ਜੀਵਨ ਪੈਦਾ ਕਰ ਦਿੰਦੇ, ਉਹ ਨਾਮ ਵਾਲਾ ਜੀਵਨ ਜਿਹੜਾ ਹੈ, ਔਰ ਉਸ ਨਾਮ ਵਾਲੇ ਜੀਵਨ ਦੇ ਪੈਦਾ ਹੋਣ ਤੋਂ ਬਾਅਦ ਅੰਦਰ ਇਕ ਵਿਵੇਕ ਦੀ ਜੁਗਤੀ ਪੈਦਾ ਹੁੰਦੀ ਹੈ, ਜਿਹਦੇ ਨਾਲ ਸਾਰੀ ਕਾਇਆ ਵਸ ਕੀਨੀ ਵਸ ਵਿਚ ਆ ਜਾਂਦੀ ਹੈ, ਔਰ ਗੁਰਮੁਖ ਦੇ ਅੰਦਰ ਅੰਜਨ ਸੁਰਮਾ ਭਾਵ ਗਿਆਨ ਦਾ ਵਿਵੇਕ ਦਾ ਸੁਰਮਾ ਪੈ ਜਾਂਦਾ, ਔਰ ਉਹ ਸਾਰਾ ਜੀਵਨ ਆਨੰਦਿਤ ਹੋ ਜਾਂਦਾ ਹੈ। ਅਮਰ ਅਨਾਥ ਸਰਬ ਸਿਰ ਮੋਰਾ, ਕਾਲ ਵਿਕਾਲ ਭਰਮ ਭੈ ਖੰਜਨ। ਔਰ ਜਿਹੜਾ ਉਹ ਅਮਰ ਨਾ ਮਰਨ ਵਾਲਾ ਸਦਾ ਰਹਿਣ ਵਾਲਾ, ਔਰ ਅਮਰ ਅਨਾਥ ਜਿਸ ਦਾ ਕੋਈ ਨਾਥ ਨਹੀਂ ਹੈ, ਜਿਹਦਾ ਕੋਈ ਮਾਲਕ ਨਹੀਂ ਹੈ, ਸਰਬ ਸਿਰ ਸਾਰਿਆਂ ਦੇ ਸਿਰ ਤੇ ਭਾਵ ਜਿਹੜਾ ਸਾਹਿਬ ਹੈ ਮੇਰਾ, ਜਿਹੜਾ ਕਾਲ ਵਿਕਾਲ ਭਾਵ ਜਨਮ ਮਰਨ ਤੇ ਅਗਿਆਨ ਤੇ ਡਰ ਨੂੰ ਖੰਜਣ ਖਤਮ ਕਰਨ ਵਾਲਾ, ਖੰਜਣ ਉਸ ਨੂੰ ਭੰਨ ਦੇਣ ਵਾਲਾ ਹੈ। ਕਾਗਦ ਕੋਟ ਇਹੋ ਜਗ ਹੈ ਬਪਰੋ, ਰੰਗਨ ਚਿਹਨ ਚਤੁਰਾਈ। ਪਰ ਇਹ ਜਗਤ ਜਿਹੜਾ ਇੰਨਾ ਭਰਮ ਬਹੁਤ ਪਾਉਂਦਾ ਹੈ, ਲੱਗਦਾ ਹੈ ਵੀ ਇਸ ਬਿਲਕੁਲ ਵਧੀਆ ਸਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਕਾਗਜ਼ ਦਾ ਬਣਿਆ ਹੋਇਆ ਕਿਲਾ, ਜਿਵੇਂ ਕਾਗਜ਼ ਦਾ ਬਣਿਆ ਹੋਵੇ ਤੇ ਫਿਰ ਉਹਦੇ ਉੱਤੇ ਕਈ ਰੰਗਾਂ ਦੀਆਂ ਮਾਇਆ ਦੇ ਪ੍ਰਭਾਵ ਕਰਕੇ ਕਈ ਮੂਰਤਾਂ ਬਣੀਆਂ ਹੋਣ, ਚਤਰਾਈਆਂ ਆਦਿਕ ਦੀਆਂ ਬੜੀ ਚਤਰਾਈ ਨਾਲ ਬਣਾਈਆਂ ਹੋਣ, ਭੁਲੇਖਾ ਪਾਉਣ ਵਾਲੀਆਂ, ਜਿਵੇਂ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਜਿਓ ਜਗਦੀਸ਼, ਇਸ ਤਰ੍ਹਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਜਿਹੜੀਆਂ ਬੰਦੇ ਨੂੰ ਮੂਰਖ ਬਣਾ ਦਿੰਦੀਆਂ ਹਨ। ਨਾਨੀ ਸੀ ਬੂੰਦ ਪਵਨ ਪਤ ਖੋਵੈ, ਜਨਮ ਮਰੈ ਖਿਨ ਤਾਈ। ਇਹ ਲੱਗਦਾ ਬੜਾ ਸੋਹਣਾ ਮੂਰਤਾਂ ਬਣੀਆਂ, ਪਰ ਥੋੜੀ ਜੀ ਬੂੰਦ ਪੈ ਜਾਏ ਪਾਣੀ ਦੀ ਕਾਗਜ਼ ਗਲ ਜਾਂਦਾ, ਜਾਂ ਹਵਾ ਆ ਜਾਏ ਤੇ ਉਹ ਕਾਗਜ਼ ਦਾ ਬਣਾਇਆ ਕਿਲਾ ਉੱਡ ਪੁੱਟ ਕੇ ਇਧਰ ਉਧਰ ਹੋ ਜਾਂਦਾ। ਇਸ ਤਰ੍ਹਾਂ ਖਿਣ ਦੇ ਵਿਚ ਜਨਮ ਜਿਹੜਾ ਹੈ ਜਨਮਿਆ ਹੋਇਆ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਸਾਰਾ ਕੁਝ ਇਸ ਤਰ੍ਹਾਂ ਹੈ, ਥੋੜੀ ਜੀ ਮੌਤ ਦੀ ਬੂੰਦ ਪੈ ਜਾਏ, ਸਮੇਂ ਦੀ ਹਵਾ ਚੱਲੇ ਤੇ ਸਭ ਕੁਝ ਨਸ਼ਟ ਹੋ ਜਾਂਦਾ। ਨਦੀ ਉਪਕੰਠ ਜੈਸੇ ਘਰ ਤਰਵਰ, ਸਰਪਣ ਘਰ ਘਰ ਮਾਹੀ। ਮਹਾਰਾਜ ਇਸ ਤਰ੍ਹਾਂ ਉਦਾਹਰਣਾਂ ਦੇ ਰਹੇ ਹਨ, ਜਿਵੇਂ ਨਦੀ ਦੇ ਉਪਕੰਠ ਕੰਢੇ ਦੇ ਉੱਤੇ ਘਰ ਤਰਵਰ ਕਿਸੇ ਨੇ ਘਰ ਬਣਾਇਆ ਹੋਵੇ ਜਾਂ ਰੁੱਖ ਲੱਗਾ ਹੋਵੇ, ਤੇ ਉਸ ਘਰ ਦੇ ਵਿਚ ਸਰਪਣ ਘਰ ਘਰ ਮਾਹੀ ਉਹਦੇ ਘਰ ਦੇ ਅੰਦਰ ਸਪਣੀ ਨੇ ਆਪਣਾ ਘਰ ਬਣਾਇਆ ਹੋਵੇ ਲੁਕਣ ਵਾਸਤੇ ਤਾਂ ਇਹਦਾ ਭਾਵ ਅਰਥ ਕੀ ਹੈ ਇਹ ਜਿਹੜਾ ਜੀਵਨ ਹੈ ਇਹਦੇ ਨਾਲ ਇੱਕ ਨਦੀ ਚੱਲ ਰਹੀ ਹੈ ਮਹਾਰਾਜ ਨੇ ਤੇ ਚਾਰ ਨਦੀਆਂ ਕਹੀਆਂ ਹਨ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਹੋਰ ਆਸਾ ਤ੍ਰਿਸ਼ਨਾ ਇੱਛਾ ਵਾਸ਼ਨਾ ਇਹ ਸਾਰਾ ਪਾਣੀ ਇਹਦੇ ਵਿਚ ਪਿਆ ਹੋਇਆ ਨਦੀ ਜਿਹੜੀ ਵਗ ਰਹੀ ਹੈ ਬਿਰਤੀ ਦੀ ਬਿਰਤੀ ਦੀ ਨਦੀ ਦੇ ਵਿਚ ਸਾਰੇ ਅਵਗੁਣ ਪਾਣੀ ਬਣ ਕੇ ਵਗ ਰਹੇ ਨੇ ਤੇ ਬੰਦਾ ਇਹਨੂੰ ਇਸ ਨਦੀ ਨੂੰ ਬੜਾ ਵਧੀਆ ਸਮਝਦਾ ਇਹ ਇਹਨੂੰ ਜੀਵਨ ਸਮਝ ਲੈਂਦਾ ਆਸਾ ਤ੍ਰਿਸ਼ਨਾ ਮਨਸਾ ਸਾਰਾ ਕੁਝ ਜਿਹੜਾ ਹੈ ਹੰਸ ਹੇਤ ਲੋਭ ਕੋਪ ਈਰਖਾ ਨਿੰਦਿਆ ਦਵੈਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਕੰਢੇ ਦੇ ਉੱਤੇ ਆਪਣੀ ਸੁਰਤੀ ਦਾ ਘਰ ਬਣਾ ਕੇ ਬਹਿ ਜਾਂਦਾ ਸੁਰਤੀ ਇਹਦੇ ਨਾਲ ਲਾ ਲੈਂਦਾ ਭਾਵ ਇਹਦੇ ਕੰਢੇ ਤੇ ਘਰ ਬਣਾਉਂਦਾ ਇੱਥੇ ਦੋ ਚੀਜ਼ਾਂ ਦਿੱਤੀਆਂ ਇੱਕ ਤੇ ਰੁੱਖ ਤੇ ਇੱਕ ਘਰ ਬਣਾਇਆ ਹੋਇਆ ਕੰਢੇ ਤੇ ਭਾਵ ਇੱਕ ਤਾਂ ਗ੍ਰਿਸਤ ਦਾ ਬੜਾ ਲੰਮਾ ਚੌੜਾ ਇਹਦੇ ਆਲੇ ਦੁਆਲੇ ਬਣਾ ਲੈਂਦਾ ਵੀ ਇਸੇ ਤਰ੍ਹਾਂ ਹੀ ਰਹਿਣੀਏ ਤੇ ਦੂਜਾ ਇਹਦੇ ਵਿਚ ਇਹ ਹੈ ਕਿ ਇਹ ਬਣਾਉਂਦਾ ਸਤੋ ਗੁਣੀ ਜਿਹੜੇ ਕੰਮ ਨੇ ਯਾਨੀ ਕਿ ਇੱਛਾ ਸਹਿਤ ਕੀਤੇ ਹੋਏ ਧਾਰਮਿਕ ਕਰਮ ਜਿਵੇਂ ਦਾਨ ਆਦਿਕ ਦੇਣਾ ਤੀਰਥਾਂ ਤੇ ਜਾਣਾ ਹੋਰ ਕਿਸੇ ਨੂੰ ਦਵਾਈ ਦਵਾ ਦੇਣੀ ਕਿਸੇ ਨੂੰ ਕੱਪੜੇ ਦਵਾ ਦੇਣੇ ਕੰਮ ਤਾਂ ਚੰਗੇ ਨੇ ਪਰ ਹੁਣ ਚੱਕਰ ਇਹਦੇ ਪੈ ਜਾਂਦਾ ਕਿ ਉਹਦੇ ਵਿਚ ਮਾਣ ਕਰ ਲੈਂਦਾ ਵੀ ਮੈਂ ਦਿੱਤਾ ਹੋਇਆ ਜਿਹਦੇ ਕਰਕੇ ਉਹ ਕਰਮ ਜਿਹੜੇ ਸਕਾਮ ਕਰਮ ਬਣ ਜਾਂਦੇ ਨੇ ਜੇ ਨਿਸ਼ਕਾਮ ਹੋਣ ਫਿਰ ਨਾਮ ਦੇ ਵਿਚ ਉਹ ਸਪੋਰਟ ਕਰਦੇ ਨੇ ਫਿਰ ਬਚਦਾ ਪਰ ਕਰਦਾ ਹੈ ਇੱਛਾ ਸਹਿਤ ਵੀ ਮੇਰੀ ਵਡਿਆਈ ਹੋਵੇ ਮੈਂ ਦਿੱਤਾ ਹੈ ਮੈਂ ਦਿੱਤਾ ਹੈ ਔਰ ਜਦੋਂ ਇਹ ਕਹਿੰਦਾ ਵੀ ਮੈਂ ਦਿੱਤਾ ਉੱਥੇ ਮਮਤਾ ਦਾ ਘਰ ਬਣ ਜਾਂਦਾ ਹੈ ਮਮਤਾ ਮਮਤਾ ਦਾ ਘਰ ਤੇ ਸਕਾਮ ਜਿਹੜੇ ਕਰਮ ਨੇ ਇੱਛਾ ਸਹਿਤ ਕੀਤੇ ਹੋਏ ਧਾਰਮਿਕ ਕਰਮ ਉਹਨਾਂ ਦਾ ਰੁੱਖ ਜਿਹਾ ਬਣਾ ਕੇ ਤੇ ਵਿਕਾਰਾਂ ਦੀ ਨਦੀ ਦੇ ਕੰਢੇ ਦੇ ਉੱਤੇ ਬੜਾ ਕਹਿੰਦਾ ਵੀ ਬੜਾ ਸੋਹਣਾ ਘਰ ਹੈ ਪਰ ਉਸ ਘਰ ਦੇ ਵਿਚ ਹੀ ਜਿੱਥੇ ਸਕਾਮ ਕਰਮ ਹੋਣਗੇ ਨਾ ਮਾਇਆ ਲੁਕੀ ਹੋਵੇਗੀ ਉਹਦੇ ਵਿਚ ਉਹਦੇ ਅੰਦਰ ਮਾਇਆ ਆਪਣਾ ਘਰ ਬਣਾ ਕੇ ਬੈਠੀ ਹੁੰਦੀ ਸਰਪਣ ਘਰ ਘਰ ਮਾਹੀ ਮਾਇਆ ਉਹਦੇ ਵਿਚ ਆਪਣਾ ਘਰ ਬਣਾ ਲੈਂਦੀ ਹੈ ਜਿੱਥੇ ਭਾਵੇਂ ਧਾਰਮਿਕ ਕਰਮ ਵੀ ਕਰੋ ਚੰਗੇ ਵੀ ਕਰੋ ਪਰ ਉੱਥੇ ਮੈਂ ਆ ਜਾਂਦੀ ਹੈ ਫਿਰ ਕੀ ਹੁੰਦਾ ਕਹਿੰਦੇ ਉਲਟੀ ਨਦੀ ਕਹਾਂ ਘਰ ਤਰਵਰ ਸਰਪਣ ਡਸੈ ਦੂਜਾ ਮਨ ਮਾਹੀ ਉਹ ਹੁਣ ਨਦੀ ਚੱਲ ਰਹੀ ਸੀ ਨਾਲ ਹੰਸ ਹੇਤ ਲੋਭ ਕੋਪ ਕਾਮ ਕ੍ਰੋਧ ਲੋਭ ਮੋਹੰਕਾਰ ਈਰਖਾ ਨਿੰਦਿਆ ਦਵੈਸ਼ ਮਮਤਾ ਆਦਿਕ ਉਹ ਚੱਲ ਰਹੀ ਸੀ ਨਦੀ ਉਹ ਬਹੁਤੀ ਭਰੀ ਗਈ ਯਾਨੀ ਕਿ ਵਿਕਾਰ ਬਹੁਤੇ ਵੱਧ ਗਏ ਜਦੋਂ ਵੱਧ ਗਏ ਉਹਨਾਂ ਵਿਕਾਰਾਂ ਨੇ ਜਿਹੜਾ ਘਰ ਬਣਾਇਆ ਹੋਇਆ ਸੀ ਨਾ ਸਕਾਮ ਕਰਮਾਂ ਦਾ ਇੱਛਾ ਸਹਿਤ ਕਰਮ ਕੀਤੇ ਹੋਏ ਸਨ ਵੀ ਮੈਨੂੰ ਲੋਕ ਚੰਗਾ ਕਹਿਣਗੇ ਮੈਂ ਬੜਾ ਵੱਡਾ ਮੈਂ ਸਵੇਰੇ ਬੜੀ ਉੱਠਣਾ ਫਲਾਣਾ ਟਿੰਗੜਾ ਕੰਮ ਦੇ ਚੰਗੇ ਸਨ ਸਾਰੇ ਪਰ ਨਾਲ ਜੋੜ ਬੈਠਾ ਬਿਮਾਰੀ ਹਉਮੈ ਦੀ ਇਸ ਕਰਕੇ ਇਹ ਤ੍ਰੈ ਗੁਣੀ ਕਰਮ ਕੀਤੇ ਹੋਏ ਸਨ ਸਾਰੇ ਤੇ ਉਹ ਜਿਹੜਾ ਰੁੱਖ ਬਣਾਇਆ ਹੋਇਆ ਸੀ ਕੰਢੇ ਦੇ ਉੱਤੇ ਔਰ ਘਰ ਪਾਇਆ ਹੋਇਆ ਸੀ ਜਦੋਂ ਵਿਕਾਰ ਬਹੁਤੇ ਵੱਧ ਗਏ ਨਾ ਤੇ ਉਹ ਵਿਕਾਰ ਕਿੰਨੇ ਵਧਾਏ ਸੀ ਉਹ ਜਿਹੜੀ ਸਰਪਣੀ ਬੈਠੀ ਹੋਈ ਸੀ ਵਿਚ ਉਹਨੇ ਵਧਾ ਦਿੱਤੇ ਉਹਦਾ ਪਈ ਛੱਲ ਤੇ ਇਹ ਸਕਾਮ ਕਰਮ ਤੇ ਧਾਰਮਿਕ ਕਰਮ ਸਾਰੇ ਜਾਂਦੇ ਨੀ ਦਿਸੇ ਮਹਾਰਾਜ ਤਾਂ ਹੀ ਕਹਿੰਦੇ ਨੇ ਅਵਰ ਕਰਤੂਤ ਸਗਲੀ ਜਮ ਡਾਨਾ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ ਤਾਂ ਜਦੋਂ ਇਹ ਸਾਰੇ ਕਰਮ ਵੀ ਜਿਹੜੇ ਉੱਡ ਗਏ ਸਾਰੇ ਜਿਹੜੇ ਬਣਾਏ ਹੋਏ ਸੀ ਤਾਂ ਸਰਪਣ ਡਸੈ ਫਿਰ ਉਹਨੇ ਡੰਗ ਮਾਰਿਆ ਮਾਇਆ ਨੇ ਕਰ ਲਿਆ ਆਪਣੇ ਕਾਬੂ ਬਲੇਟ ਕੇ ਫਿਰ ਮਾਇਆ ਦਾ ਦਾਸ ਬਣ ਗਿਆ ਉਹਦੇ ਪ੍ਰਭਾਵ ਥੱਲੇ ਆ ਗਿਆ ਤੇ ਇੱਕ ਹੋਰ ਚੀਜ਼ ਆ ਗਈ ਅੰਦਰ ਦੂਜਾ ਮਨ ਮਾਹੀ ਦੂਜਾ ਮੈਨੇ ਦਵੈਤ ਭਾਵ ਇਹ ਖੰਡ ਖੰਡ ਵੇਖਦਾ ਸਾਰੇ ਕੁਝ ਨੂੰ ਆ ਮੇਰਾ ਤੇ ਆ ਤੇਰਾ ਇਹਨੂੰ ਮੇਰ ਤੇਰ ਕਹਿੰਦੇ ਨੇ ਮੇਰ ਤੇਰ ਦੇ ਵਿਚ ਵੀ ਫਸ ਗਿਆ ਸਾਰਾ ਇਹਦਾ ਅਰਥ ਇਹ ਪੰਜ ਨੰਬਰ ਦਾ ਥੋੜਾ ਜਿਹਾ ਮਹਾਰਾਜ ਸਾਹਿਬ ਨੇ ਬੜਾ ਹੀ ਮਹਿੰਗੇ ਸ਼ਬਦ ਉਚਾਰੇ ਹੋਏ ਹਨ ਹੁਣ ਉਹ ਸਪਣੀ ਡੰਗ ਮਾਰ ਗਈ ਹੈ ਜਦੋਂ ਸਪਣੀ ਡੰਗ ਮਾਰ ਗਈ ਤਾਂ ਫਿਰ ਮਹਾਰਾਜ ਕਹਿੰਦੇ ਇਹਦਾ ਇਲਾਜ ਕੀ ਫਿਰ ਹੁਣ ਇਲਾਜ ਦੱਸ ਦੇਣ ਅੱਗੇ ਕਹਿੰਦੇ ਗਾਰੁੜ ਗੁਰ ਗਿਆਨ ਧਿਆਨ ਗੁਰ ਬਚਨੀ ਬਿਖਿਆ ਗੁਰਮਤ ਜਾਰੀ ਹੁਣ ਜੇ ਸਪਣੀ ਵੱਢ ਜਾ ਤੇ ਇੱਕ ਗਾਰੜੂ ਮੰਤਰ ਹੁੰਦਾ ਉਹਦੇ ਨਾਲ ਜ਼ਹਿਰ ਲੈ ਜਾਂਦਾ ਮਹਾਰਾਜ ਕਹਿੰਦੇ ਜੇ ਮਾਇਆ ਦਾ ਮਾਇਆ ਸਰਪਣੀ ਨੇ ਡੰਗ ਮਾਰ ਲਿਆ ਨਾ ਤੈਨੂੰ ਤਾਂ ਹੁਣ ਗੁਰ ਗਿਆਨ ਧਿਆਨ ਦੋ ਚੀਜ਼ਾਂ ਦਿੱਤੀਆਂ ਨੇ ਮਹਾਰਾਜ ਨੇ ਗੁਰੂ ਦਾ ਗਿਆਨ ਤੇ ਧਿਆਨ ਲਾਉਣਾ ਉਹਦੇ ਵਿਚ। ਗੁਰੂ ਦਾ ਗਿਆਨ ਮਤਲਬ ਗੁਰਬਾਣੀ, ਤੇ ਗੁਰਬਾਣੀ ਵਿਚ ਧਿਆਨ ਲਾਉਣਾ, ਧਿਆਨ ਲਾ ਕੇ ਬਾਣੀ ਪੜ੍ਹਨੀ, ਧਿਆਨ ਲਾ ਕੇ ਗੁਰਮੰਤਰ ਮੂਲ ਮੰਤਰ ਕਰਨਾ, ਅਰਦਾਸ ਕਰਨੀ, ਗੁਰਬਚਨੀ, ਗੁਰੂ ਦੇ ਬਚਨਾਂ ਤੇ ਭਰੋਸਾ ਰੱਖਣਾ। ਇਹਨੇ ਫਿਰ ਕੀ ਕੀਤਾ, ਇਸ ਮੰਤਰ ਨੇ ਗੁਰਬਾਣੀ ਨੇ ਬਿਖਿਆ ਗੁਰਮਤ ਜਾਰੀ, ਜਿਹੜੀ ਬਿਖਿਆ ਸੀ ਵਿਕਾਰਾਂ ਦੀ, ਜਿਹੜੀ ਉਹ ਸਾਰੀ ਨਦੀ ਜੋ ਪਿੱਛੇ ਆਪਾਂ ਗਿਣਿਆ, ਉਹ ਮਹਾਰਾਜ ਕਹਿੰਦੇ ਵੀ ਬਿਖਿਆ ਜ਼ਹਿਰ ਬਣਿਆ ਸੀ ਮਹਾਰਾਜ ਨੇ ਜੋ ਗਿਣਿਆ ਪਿੱਛੇ। ਤਾਂ ਕਹਿੰਦੇ ਗੁਰੂ ਦੀ ਮਤ ਵਿਵੇਕ ਜਦੋਂ ਪ੍ਰਗਟ ਹੋਈ ਹੈ ਤਾਂ ਉਹ ਸਾਰੀ ਸਾੜ ਦਿੱਤੀ, ਜ਼ਹਿਰ ਅੰਦਰੋਂ ਖਤਮ ਕਰ ਦਿੱਤੀ, ਗਿਆਨ ਪ੍ਰਗਟ ਹੋ ਗਿਆ, ਅੰਮ੍ਰਿਤ ਪ੍ਰਗਟ ਹੋ ਗਿਆ, ਫਿਰ ਅਵਸਥਾ ਸੋਹਣੀ ਬਣ ਜਾਂਦੀ ਹੈ ਅੱਗੇ। ਮਨ ਤਨ ਹੇਵ ਭਏ ਸੱਚ ਪਾਇਆ, ਹਰ ਕੀ ਭਗਤ ਨਿਰਾਰੀ। ਉਹਦੇ ਨਾਲ ਫਿਰ ਜਦੋਂ ਨਾਮ ਵਸਿਆ ਅੰਦਰ, ਫਿਰ ਮਨ ਤੇ ਤਨ ਹੇਮ ਮੈਨੇ ਹਿਮ ਬਰਫ, ਬੜੇ ਠੰਡੇ ਠਾਰ ਹੋ ਗਏ, ਆਨੰਦਿਤ ਹੋ ਗਏ ਮਨ ਤੇ ਤਨ। ਸੱਚਾ ਨਾਮ ਜਿਹੜਾ ਪ੍ਰਕਾਸ਼ ਉਹ ਪ੍ਰਾਪਤ ਹੋ ਗਿਆ, ਔਰ ਹਰੀ ਦੀ ਭਗਤੀ ਜਿਹੜੀ ਨਿਰਾਲਾ ਕਰ ਦਿੰਦੀ ਬੰਦੇ, ਨਿਰਲੇਪ ਵੱਖਰਾ ਕਰ ਦਿੰਦੀ ਮਾਇਆ ਤੋਂ, ਉਹ ਪ੍ਰਗਟ ਹੋਈ ਹੈ। ਜੇਤੀ ਹੈ ਤੇਤੀ ਤੁਧ ਜਾਚੈ, ਤੂੰ ਸਰਬ ਜੀਆਂ ਦਇਆਲਾ। ਫਿਰ ਉਥੇ ਜਾ ਕੇ ਅੱਗੇ ਹੋਰ ਗਿਆਨ ਦੀ ਅਵਸਥਾ ਬਣਦੀ ਹੈ, ਜਿਹਦੇ ਵਿਚ ਪਤਾ ਲੱਗਦਾ ਜਿੰਨੀ ਇਹ ਸ੍ਰਿਸ਼ਟੀ ਹੈ ਮਹਾਰਾਜ, ਇਹ ਸਾਰੇ ਤੇਰੀ ਮੰਗਤੇ ਬਣੇ ਪਏ ਹਨ। ਤੂੰ ਸਾਰਿਆਂ ਜੀਆਂ ਤੇ ਦਿਆਲ ਦਇਆ ਕਰਨ ਵਾਲੇ ਹੋ ਆਪ ਜੀ। ਤੁਮਰੀ ਸਰਣ ਪਰੇ ਪਤ ਰੱਖੋ, ਸਾਚ ਮਿਲੈ ਗੋਪਾਲਾ। ਆਪ ਜੀ ਦੀ ਸ਼ਰਨ ਵਿਚ ਪਏ ਹਾਂ, ਅਰਦਾਸ ਹੈ ਮਹਾਰਾਜ ਸੱਚੇ ਪਾਤਸ਼ਾਹ ਰੱਖ ਲੋ ਇਹ ਜਿਹੜੀ ਨਦੀ ਬੜੀ ਭਿਆਨਕ ਹੈ ਤੇ ਇਹ ਸਪਣੀ ਬੜੀ ਭਿਆਨਕ ਹੈ, ਆਪ ਜੀ ਦੀ ਸ਼ਰਨੀ ਆਏ ਹਾਂ। ਤਾਂ ਜਦੋਂ ਇਸ ਤਰ੍ਹਾਂ ਅਰਦਾਸ ਕਰੀਏ, ਫਿਰ ਸਾਚ ਯਾਨੀ ਕਿ ਸੱਚੇ ਨਾਮ ਦੇ ਰੂਪ ਦੇ ਵਿਚ ਗੋਪਾਲਾ, ਗੋਪਾਲ ਵਾਹਿਗੁਰੂ ਦੇ ਘਰੋਂ ਸੱਚਾ ਨਾਮ ਪ੍ਰਾਪਤ ਹੁੰਦਾ। ਬਾਂਦੀ ਧੰਦ ਅੰਧ ਨਹੀਂ ਸੂਝੈ, ਬਧਿਕ ਕਰਮ ਕਮਾਵੈ। ਪਰ ਇਹ ਸੰਸਾਰ ਦੀ ਫਿਰ ਇਸ ਤਰ੍ਹਾਂ ਦੀ ਅਵਸਥਾ ਹੈ ਕਿ ਸੰਸਾਰ ਦੇ ਲੋਕ ਜਿਹੜੇ ਧੰਦਿਆਂ ਦੇ ਬੰਨੇ ਹੋਏ ਦਿਨ ਰਾਤ ਇਸ ਤਰ੍ਹਾਂ ਅੰਨੇਪਣ ਦੇ ਵਿਚ, ਅਗਿਆਨ ਦੇ ਵਿਚ, ਇਨ੍ਹਾਂ ਨੂੰ ਸੁਝਦਾ ਕੋਈ ਨੀ ਕੀ ਕਰਨ ਵਾਸਤੇ ਆਏ ਹਾਂ। ਇਸ ਕਰਕੇ ਬਧਿਕ ਭਾਵ ਮਾਇਆ ਰੂਪੀ ਸ਼ਿਕਾਰੀ ਦੇ ਜਾਲ ਵਿਚ ਫਸਣ ਵਾਲੇ ਕਰਮ ਕਰਦੇ ਹਨ, ਫਿਰ ਵੀ ਜਿਹੜੇ ਕਰਮ ਕਰੀ ਜਾਂਦੇ ਸੰਸਾਰ ਦੇ ਧੰਦਿਆਂ ਦੇ ਤੇ ਧਰਮ ਦੇ ਵੀ ਕਰਮ ਜਿਹੜੇ ਹਨ ਸਾਰੇ ਬੱਝਣ ਵਾਲੇ ਕਰ ਲੈਂਦੇ ਹਨ। ਸਤਿਗੁਰ ਮਿਲੈ ਤਾਂ ਸੂਜਸ ਬੂਜਸ, ਸੱਚ ਮਨ ਗਿਆਨ ਸਮਾਵੈ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੀ ਪ੍ਰਗਟ ਹੋ ਜਾਏ, ਬਾਣੀ ਦਾ ਪ੍ਰਕਾਸ਼ ਹੋ ਜਾਏ, ਤਾਂ ਕੋਈ ਸੋਝੀ ਬੋਝੀ ਆਉਂਦੀ ਹੈ, ਔਰ ਮਨ ਦੇ ਵਿਚ ਸੱਚਾ ਨਾਮ ਵਸਦਾ, ਔਰ ਗਿਆਨ ਦੇ ਵਿਚ ਸੁਰਤੀ ਸਮਾ ਜਾਂਦੀ ਨਾਮ ਦੇ ਅੰਦਰ। ਨਿਰਗੁਣ ਦੇਹ ਸਾਚ ਬਿਨ ਕਾਚੀ, ਮੈਂ ਪੁੱਛੋ ਗੋਰੇ ਆਪਣਾ। ਇਹ ਪਤਾ ਲੱਗ ਜਾਂਦਾ ਵੀ ਇਹ ਦੇਹ ਕੱਚੀ ਹੈ, ਇਹ ਕਾਇਮ ਰਹਿਣ ਵਾਲੀ ਨਹੀਂ ਹੈ। ਜਦੋਂ ਇਹ ਦੇਹ ਕੱਚੀ ਲੱਗੇਗੀ ਤਾਂ ਹੀ ਆਪਾਂ ਕੁਝ ਮੰਗਾਂਗੇ ਨਾ ਨਾਮ ਦੀ ਦਾਤ, ਤੇ ਜੇ ਦੇਹ ਨੀ ਕੱਚੀ ਲੱਗਦੀ ਫਿਰ ਮੰਗਣਾ ਕੀ। ਫਿਰ ਕਹਿੰਦੇ ਠੀਕ ਚੱਲੀ ਜਾਂਦਾ ਕੰਮ, ਖਾਣ ਪੀਣ ਵਧੀਆ ਬਣਿਆ ਹੋਇਆ। ਤਾਂ ਜਿਨ੍ਹਾਂ ਨੂੰ ਇਹ ਕੱਚਾ ਲੱਗਾ ਨਾ ਜੀਵਨ, ਉਹਨਾਂ ਨੇ ਨਾਮ ਦੀ ਦਾਤ ਮੰਗੀ ਹੈ। ਨਿਰਗੁਣ ਦੇਹ ਸਾਚ ਬਿਨ ਕਾਚੀ, ਗੁਣਹੀਣ ਜਿਹੜੀ ਦੇਹ ਹੈ ਸੱਚੇ ਨਾਮ ਤੋਂ ਬਿਨਾਂ ਕੱਚੀ ਹੀ ਹੈ। ਇਸ ਕਰਕੇ ਪੁੱਛੋ, ਜਾ ਕੇ ਆਪਣੇ ਗੁਰੂ ਸਾਹਿਬ ਨੂੰ ਪੁੱਛਾਂ, ਨਾਨਕ ਸੋ ਪ੍ਰਭ ਪ੍ਰਭੂ ਦਿਖਾਵੈ, ਬਿਨ ਸਾਚੇ ਜਗ ਸੁਪਨਾ। ਫਿਰ ਪਾਤਸ਼ਾਹ ਨਾਨਕ ਗੁਰਦੇਵ ਜੀ ਕਹਿੰਦੇ ਹਨ ਵੀ ਜਿਹੜਾ ਸੋ ਪ੍ਰਭ ਹੈ ਨਾ, ਪ੍ਰਭ ਵਾਹਿਗੁਰੂ, ਉਹ ਪ੍ਰਭੂ ਦਿਖਾਵੈ, ਗੁਰੂ ਦਿਖਾ ਦਿੰਦਾ ਪ੍ਰਭੂ। ਦੂਸਰੇ ਪ੍ਰਭੂ ਦਾ ਅਰਥ ਹੈ ਗੁਰੂ ਪ੍ਰਭੂ, ਜਿਹੜਾ ਹੈ ਸ਼ਬਦ ਰੂਪ ਉਹ ਦਿਖਾਉਂਦਾ। ਨਾਨਕ ਸੋ ਪ੍ਰਭ ਪ੍ਰਭੂ ਦਿਖਾਵੈ, ਗੁਰੂ ਰੂਪ ਦੇ ਵਿਚ ਇਹ ਦਿਖਾ ਦਿੰਦਾ ਵੀ ਸੱਚੇ ਨਾਮ ਤੋਂ ਬਿਨਾਂ ਜਿਹੜਾ ਜਗਤ ਹੈ ਇਹ ਸਾਰਾ ਸੁਪਨਾ ਹੀ ਹੈ, ਹੋਰ ਕੁਝ ਵੀ ਨਹੀਂ ਹੈ। ਮਲਾਰ ਮਹੱਲਾ ਪਹਿਲਾ, ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵਹਿ, ਸਾਰੰਗ ਸ਼ਬਦ ਸੁਹਾਈ। ਇਹ ਮਹਾਰਾਜ ਨੇ ਫਿਰ ਪ੍ਰੇਮ ਦੇ ਸਾਰੇ ਬਚਨ ਉਚਾਰਨ ਕੀਤੇ ਹਨ। ਕਹਿੰਦੇ ਜਿਵੇਂ ਚਾਤ੍ਰਿਕ ਤੇ ਮੱਛੀ, ਇਹਦਾ ਜੀਵਨ ਜਲ ਦੇ ਵਿਚ ਹੀ ਹੈ, ਜਲ ਤੋਂ ਬਿਨਾਂ ਰਹਿ ਨਹੀਂ ਸਕਦੇ, ਇਸੇ ਤਰ੍ਹਾਂ ਗੁਰਮੁਖ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਕਹਿੰਦੇ ਜਲ ਹੀ ਤੇ ਸੁਖ ਪਾਵ ਹੈ, ਅੱਗੇ ਬਚਨ ਕਰਦੇ ਹਨ, ਸਾਰੰਗ ਸ਼ਬਦ ਸੁਹਾਈ। ਜਿਹੜਾ ਸਾਰੰਗ ਦਾ ਇੱਥੇ ਅਰਥ ਹੈ ਆਪਣਾ ਮ੍ਰਿਗ ਜਿਹੜਾ ਹਿਰਨ ਹੈ ਉਹ ਕੰਨਾਂ ਦੇ ਨਾਲ ਜਿਹੜਾ ਸ਼ਬਦ ਸੁਣ ਕੇ ਉਹਦੇ ਵਿਚ ਮੋਹਿਤ ਹੋ ਜਾਂਦਾ। ਇਸ ਤਰ੍ਹਾਂ ਗੁਰਮੁਖਾਂ ਦੀ ਸੱਚੇ ਨਾਮ ਦੇ ਵਿਚ ਪ੍ਰੀਤ ਹੈ, ਜਿਵੇਂ ਮ੍ਰਿਗ ਦੀ ਉਸ ਘੰਟੇ ਹੇੜੇ ਦੀ ਆਵਾਜ਼ ਦੇ ਨਾਲ ਸੰਬੰਧ। ਸਾਰੰਗ ਦੇ ਕਈ ਅਰਥ ਹਨ, ਹਾਥੀ ਵੀ ਹੈ, ਬਬੀਹਾ ਵੀ ਹੈ, ਮ੍ਰਿਗ ਵੀ, ਕਈ ਅਰਥ ਬਹੁਤ ਸਾਰੇ ਹਨ ਇਹਦੇ। ਰੈਨ ਬਬੀਹਾ ਬੋਲਿਓ ਮੇਰੀ ਮਾਈ ਰਹਾਓ, ਅੱਗੇ ਹੁਣ ਬਬੀਹੇ ਦੀ ਉਦਾਹਰਨ ਆ ਗਈ। ਜਿਵੇਂ ਰਾਤ ਨੂੰ ਕਹਿੰਦੇ ਬਬੀਹਾ ਬੋਲਿਆ ਸਵੰਤੀ ਬੂੰਦ ਵਾਸਤੇ ਵੀ ਕਦੋਂ ਮੀਂਹ ਪਏਗਾ ਤੇ ਮੈਨੂੰ ਬੂੰਦ ਪ੍ਰਾਪਤ ਹੋਵੇਗੀ। ਪ੍ਰੇ ਸਿਉ ਪ੍ਰੀਤ ਨਾ ਉਲਟਾ ਕਬ ਹੂੰ ਜੋ ਤੈ ਭਾਵੈ ਸਾਈ। ਪਰ ਉਹਦੀ ਪ੍ਰੀਤ ਕਦੀ ਵੀ ਉਲਟਦੀ ਇਸ ਤਰ੍ਹਾਂ ਨਹੀਂ ਗੁਰਮੁਖ ਦੀ, ਆਪਣੇ ਪ੍ਰਭੂ ਦੀ, ਪ੍ਰਭੂ ਦੇ ਨਾਲ, ਭਾਵ ਮੂੰਹ ਪਾਸੇ ਨਹੀਂ ਕਰਦਾ, ਉਸ ਬਬੀਹੇ ਵਾਂਗੂ ਪੁਕਾਰਦਾ ਹੀ ਜਾਂਦਾ, ਪੁਕਾਰਦਾ ਹੀ ਜਾਂਦਾ। ਔਰ ਫਿਰ ਵੀ ਕਾਹਲਾ ਵੀ ਨਹੀਂ ਪੈਂਦਾ, ਨਾ ਬੂੰਦ ਮਿਲੇ ਤਾਂ ਫਿਰ ਕਹਿੰਦਾ ਜੋ ਤੈਨੂੰ ਚੰਗਾ ਲੱਗਦਾ ਉਹ ਠੀਕ ਹੈ, ਨਹੀਂ ਤੇਰਾ ਮਨ ਕਰਦਾ ਨਾ ਦੇ, ਆਪਾਂ ਮੰਗੀ ਜਾਣਾ, ਤੇਰੀ ਮਰਜ਼ੀ, ਨਹੀਂ ਦੇਣੀ ਤਾਂ ਕੋਈ ਗੱਲ ਨਹੀਂ। ਨੀਂਦ ਗਈ ਹੋਮੈ ਤਨ ਥਾਕੀ ਸੱਚ ਮਤ ਹਿਰਦੈ ਸਮਾਈ। ਪਰ ਇਹ ਪਿਆਰ ਨਾਲ ਉਹਦੇ ਨਾਲ ਆਵਾਜ਼ਾਂ ਮਾਰਦਿਆਂ ਇੱਕ ਗੱਲ ਜ਼ਰੂਰ ਬਣ ਜਾਂਦੀ ਹੈ, ਅੰਦਰੋਂ ਅਗਿਆਨ ਦੀ ਨੀਂਦ ਉੱਡ ਜਾਂਦੀ ਹੈ, ਜਾਗ ਆ ਜਾਂਦੀ, ਗਿਆਨ ਸਰੂਪ ਦੇ ਵਿੱਚ, ਸ਼ਬਦ ਦੇ ਰੂਪ ਦੇ ਵਿੱਚ ਜਾਗ ਆ ਜਾਂਦੀ। ਤੇ ਜਿਹੜੀ ਤਨ ਦੀ ਹੋਮੈ ਹੰਗਤਾ ਸੀ ਕਿ ਮੈਂ ਸਰੀਰ ਹਾਂ, ਉਹ ਵੀ ਥੱਕ ਜਾਂਦੀ, ਪਤਾ ਲੱਗ ਜਾਂਦਾ ਸਰੀਰ ਇੱਕ ਹੋਰ ਚੀਜ਼, ਮੈਂ ਇਹਦੇ ਤੋਂ ਅਲੱਗ ਹਾਂ, ਵੱਖਰਾ ਹਾਂ, ਤਾਂ ਉਹ ਵੀ ਥੱਕ ਜਾਂਦੀ ਹੈ। ਔਰ ਸੱਚੀ ਮਤ ਜਿਹੜੀ ਇਹਦੇ ਵਿੱਚ ਸਮਾਈ ਉਹ ਪ੍ਰਗਟ ਹੋ ਜਾਂਦੀ ਹੈ ਵਿੱਚੋਂ। ਰੂਖੀ ਬਿਰਖੀ ਉਡੋ ਭੂਖਾ ਪੀਵਾ ਨਾਮ ਸੁਭਾਈ। ਉੱਥੇ ਜਾ ਕੇ ਫਿਰ ਬਿਰਹੋਂ ਦੀ ਜਿਹੜੀ ਇਹ ਅਵਸਥਾ ਬਣੀ ਹੈ, ਕਹਿੰਦੇ ਭਾਵੇਂ ਰੁੱਖਾਂ ਬਿਰਖਾਂ ਦੇ ਵਿੱਚ ਉੱਡਦਾ ਫਿਰੇ ਜਿਹੜਾ ਬਬੀਹਾ ਹੈ, ਪਰ ਸ਼ਾਂਤ ਉਦੋਂ ਹੁੰਦਾ ਜਦੋਂ ਉਹਨੂੰ ਬੂੰਦ ਮਿਲਦੀ ਏ। ਇਸੇ ਤਰ੍ਹਾਂ ਗੁਰਮੁਖ ਭਾਵੇਂ ਕਿਤੇ ਰੁੱਖਾਂ ਬਿਰਖਾਂ ਦੇ ਵਿੱਚ, ਭਾਵੇਂ ਰਿੱਧੀਆਂ ਸਿੱਧੀਆਂ ਚ ਕਿੰਨਾ ਉੱਚਾ ਚਲਾ ਜਾਏ, ਪਰ ਉਹ ਕਹਿੰਦਾ ਭੁੱਖ ਤਾਂ ਲੈਣੀ ਜੇ ਨਾਮ ਦੀ ਕਿਰਪਾ ਹੋਵੇਗੀ ਤਾਂ ਸ਼ਾਂਤੀ ਆਉਂਦੀ ਜੀਵਨ ਦੇ ਵਿੱਚ। ਲੋਚਨ ਤਾਰ ਲਲਤਾ ਬਿਲ ਲਾਤੀ ਦਰਸ਼ਨ ਪਿਆਸ ਰਜਾਈ। ਇਸ ਤਰ੍ਹਾਂ ਉਸ ਬਬੀਹੇ ਵਾਂਗੂ ਗੁਰਮੁਖਾਂ ਦੀ ਲੋਚਨ ਸੁਰਤੀ ਰੂਪੀ ਅੱਖਾਂ ਜਿਹੜੀਆਂ ਨਾ, ਤੇ ਜਿਹੜੀ ਸ਼ਬਦ ਨੇ ਲਲਤਾ ਜਿਹੜੀ ਹੈ, ਧਿਆਨ ਰੂਪੀ ਜਿਹੜੀ ਲਲਤਾ ਹੈ, ਉਹ ਬਿਲਕਦੀ ਅੰਦਰੋਂ ਉਹਦੇ ਦਰਸ਼ਨਾਂ ਵਾਸਤੇ। ਪਰ ਰਹਿੰਦਾ ਫਿਰ ਵੀ ਗੁਰਮੁਖ ਰਜਾਈ ਰਜਾ ਦੇ ਵਿੱਚ ਹੈ, ਕਦੀ ਕਾਲਾ ਨਹੀਂ ਪੈਂਦਾ, ਦਰਸ਼ਨਾਂ ਦੀ ਪਿਆਸ ਵੀ ਰੱਖਦਾ ਤੇ ਕਾਲਾ ਵੀ ਨਹੀਂ ਪੈਂਦਾ। ਇਹ ਦੋਵੇਂ ਗੁਣ ਇਕੱਠੇ ਰਹਿੰਦੇ ਹਨ ਗੁਰਮੁਖ ਦੇ ਅੰਦਰ। ਪ੍ਰੇ ਬਿਨ ਸ਼ਿਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ। ਜਿਵੇਂ ਇੱਕ ਪਤਨੀ ਇਸਤਰੀ ਜਿਹੜੀ ਹੈ, ਉਹ ਪਤੀ ਤੋਂ ਬਿਨਾਂ ਬੜੇ ਸ਼ਿੰਗਾਰ ਕਰੇ, ਤੇ ਜਿੰਨਾ ਸ਼ਿੰਗਾਰ ਕਰੇਗੀ ਹੋਰ ਸਰੀਰ ਤਪੇਗਾ, ਉਹਦਾ ਉਮੰਗ ਪੈਦਾ ਹੋਵੇਗੀ ਅੰਦਰ, ਹੋਰ ਸਰੀਰ ਤਪੇਗਾ, ਤਾਂ ਕੱਪੜੇ ਵੀ ਸੋਹਣੇ ਨਹੀਂ ਲੱਗਦੇ ਉਸਨੂੰ ਆਪਣੇ ਪਤੀ ਤੋਂ ਬਿਨਾਂ। ਇਹ ਹਾਲਾਤ ਹੋਣੀ ਚਾਹੀਦੀ ਗੁਰਮੁਖ ਦੀ, ਉਹਨੂੰ ਭਾਵੇਂ ਕਿੰਨੀਆਂ ਰਿੱਧੀਆਂ ਸਿੱਧੀਆਂ ਦੇ ਕੱਪੜੇ ਸ਼ਿੰਗਾਰ ਮਿਲ ਜਾਣ, ਪਰ ਉਹਦੇ ਉੱਤੇ ਖਲੋਂਦਾ ਰੁਕਦਾ ਨਹੀਂ, ਕਹਿੰਦਾ ਮੈਨੂੰ ਤੇਰੇ ਦਰਸ਼ਨ ਚਾਹੀਦੇ ਨੇ। ਇਹ ਤਾਂ ਸ਼ਿੰਗਾਰ ਵਾਲੀਆਂ ਚੀਜ਼ਾਂ ਹਨ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ, ਬਿਨ ਮਿਲੇ ਨੀਂਦ ਨਾ ਪਾਈ। ਜਿਵੇਂ ਉਹ ਇਸਤਰੀ ਜਿਹੜੀ ਹੈ ਪਤੀ ਤੋਂ ਬਿਨਾਂ ਰਹਿ ਨਹੀਂ ਸਕਦੀ, ਔਰ ਬੇਨਤੀ ਕਰਦਾ ਗੁਰਮੁਖ ਇਸੇ ਤਰ੍ਹਾਂ ਵੀ ਮੈਂ ਆਪਣੇ ਪਿਆਰੇ ਤੋਂ ਬਿਨਾਂ ਇੱਕ ਖਿਣ ਵੀ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਆਪ ਜੀ ਨੂੰ ਮਿਲਣ ਤੋਂ ਬਿਨਾਂ ਨੀਂਦ ਨਾ ਪਾਈ, ਭਾਵ ਨੀਂਦ ਨਹੀਂ ਆਉਂਦੀ, ਨਹੀਂ ਪ੍ਰਾਪਤ ਕੀਤੀ। ਫਿਰ ਨਜੀਕ ਨਾ ਬੂਝੈ ਬੱਪੜੀ ਸਤਿਗੁਰ ਦੀਆ ਦਿਖਾਈ। ਹੁਣ ਇਹ ਜਿੱਥੇ ਫੈਸਲਾ ਹੁੰਦਾ ਅਖੀਰ ਤੇ ਜਾ ਕੇ, ਕਹਿੰਦੇ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨੇ ਫਿਰ ਹੱਥ ਧਰ ਕੇ ਵਿਖਾਇਆ ਵੀ ਉਹ ਤਾਂ ਤੇਰੇ ਬਿਲਕੁਲ ਨੇੜੇ, ਜਿਹਨੂੰ ਤੂੰ ਦੂਰ ਮੰਨ ਰਿਹਾ ਉਹ ਤਾਂ ਤੇਰੇ ਅੰਦਰ ਬੈਠਾ, ਤੈਨੂੰ ਆਵਾਜ਼ਾਂ ਦੇ ਰਿਹਾ ਸੀ, ਤਾਂ ਉਹ ਨਜੀਕ ਉਹ ਕੋਲ ਦਰਸ਼ਨ ਕਰਾ ਦਿੱਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ ਬੁਝਾਈ। ਇਸ ਤਰ੍ਹਾਂ ਸਹਿਜ ਭਾਵ ਆਦਿ ਅਵਸਥਾ ਜਿਹੜੀ ਹੈ ਉਹਦੇ ਵਿਚ ਗਿਆਨ ਹੀ ਪ੍ਰਾਪਤੀ ਹੁੰਦੀ ਹੈ, ਅਖੀਰ ਨੂੰ ਆਤਮ ਤਲ ਤੇ ਜਾ ਕੇ ਉਦੋਂ ਸੁਖ ਦੀ ਪ੍ਰਾਪਤੀ ਹੋਈ। ਔਰ ਜਿਹੜੀ ਤ੍ਰਿਸ਼ਨਾ ਸੀ, ਭੁੱਖ ਵਾਸ਼ਨਾ ਸੀ, ਉਹ ਸ਼ਬਦ ਨੇ ਬੁਝਾਈ, ਖਤਮ ਕਰ ਦਿੱਤੀ ਹੈ। ਤ੍ਰਿਸ਼ਨਾ ਸ਼ਬਦ ਬੁਝਾਈ, ਮਿਲਣ ਦੀ ਤ੍ਰਿਸ਼ਨਾ ਵੀ ਬੁਝਾ ਦਿੱਤੀ ਤੇ ਵਿਕਾਰਾਂ ਕਿਉਂਕਿ ਮਿਲਾਪ ਹੋ ਗਿਆ, ਔਰ ਜਿਹੜੀ ਬਾਹਰਲੀ ਤ੍ਰਿਸ਼ਨਾ ਸੀ ਉਹ ਵੀ ਬੁਝ ਗਈ ਕਿਉਂਕਿ ਮਿਲਾਪ ਦੇ ਨਾਲ ਸੰਤੋਖ ਆ ਜਾਂਦਾ। ਕਹੋ ਨਾਨਕ ਤੁਝ ਤੇ ਮਨ ਮਾਨਿਆ, ਕੀਮਤ ਕਹਿਣ ਨਾ ਜਾਈ। ਕਹਿੰਦੇ ਹਨ ਆਦਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਨਾਮ ਤੋਂ ਮਨ ਮੰਨਿਆ, ਮਨ ਟਿਕ ਗਿਆ ਹੈ, ਆਨੰਦ ਬਣ ਗਿਆ ਹੈ, ਔਰ ਉਸ ਆਨੰਦ ਦੀ ਜਿਹੜੀ ਕੀਮਤ ਹੈ ਇਹ ਕਹੀ ਨਹੀਂ ਜਾ ਸਕਦੀ। ਮਲਾਰ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਦੂਜਾ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਮਲਾਰ ਰਾਗ ਦੇ ਵਿਚ ਪਹਿਲੇ ਪਾਤਸ਼ਾਹ ਅੱਠ ਪਦਿਆਂ ਵਾਲੇ ਸ਼ਬਦ ਉਚਾਰਦੇ ਹਨ ਜੋ ਦੂਜੇ ਘਰ ਵਿਚ ਉਚਾਰ ਰਹੇ ਹਨ। ਮੰਗਲ ਕਰਦੇ ਹਨ ਅਕਾਲ ਪੁਰਖ ਇਕ ਤੋਂ ਅਨੇਕ ਸਰਵ ਪ੍ਰਕਾਸ਼ਕ ਹੈ, ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਅਖਲੀ ਉਂਡੀ ਜਲ ਭਰ ਨਾਲ, ਅਖਲੀ ਉਂਡੀ ਦਾ ਅਖਲੀ ਇਕ ਇਸ ਤਰ੍ਹਾਂ ਦੀ ਜਾਨਵਰ ਮੰਨਿਆ ਗਿਆ, ਜਿਵੇਂ ਇਹ ਸਾਧ ਸੰਗਤ ਜੀ ਕੂੰਜਾਂ ਹੁੰਦੀਆਂ ਹਨ ਇਹਨਾਂ ਵਾਂਗੂ, ਜਿਵੇਂ ਮੁਰਗਾਬੀਆਂ ਹੁੰਦੀਆਂ ਹਨ ਉੱਡਦੀ ਹੈ, ਇਸ ਤਰ੍ਹਾਂ ਉਹਦੇ ਖੰਭ ਆਦਿਕ ਵੀ ਹਨ। ਅਖਲੀ ਉਂਡੀ ਜਲ ਭਰ ਨਾਲ, ਪਰ ਕਹਿੰਦੇ ਨੇ ਵੀ ਉਹ ਜਦੋਂ ਉੱਡਦੀ ਹੈ ਤਾਂ ਉਦੋਂ ਉਹ ਪਾਣੀ ਭਰ ਲੈਂਦੀ ਹੈ ਆਪਣੇ ਗਲੇ ਦੇ ਵਿਚ, ਉਹਦੇ ਇਕ ਗੁਥਲੀ ਜੀ ਬਣੀ ਹੁੰਦੀ ਹੈ ਵੀ ਉੱਚੀ ਬੜੀ ਉੱਡਣਾ ਇਹਨੇ, ਤੇ ਫਿਰ ਥੱਲੇ ਪਾਣੀ ਪੀਣ ਆਉਣਾ ਪਏਗਾ, ਪਿਆਸ ਲੱਗੀ ਤਾਂ ਉੱਥੇ ਥੋੜਾ ਥੋੜਾ ਪੀਂਦੀ ਰਹਿੰਦੀ ਹੈ। ਇਸ ਤਰ੍ਹਾਂ ਜਲ ਭਰ ਨਾਲ, ਨਾਲ ਉਹਨੇ ਲੈ ਲਿਆ ਭਰ, ਇਸ ਤਰ੍ਹਾਂ ਉੱਡੀ ਹੈ। ਇਹ ਹੈ ਇਹਦੇ ਅੱਖਰੀ ਅਰਥ। ਭਾਵ ਅਰਥ ਇਹ ਹੈ ਕਿ ਜਿਹੜਾ ਮਨੁੱਖ ਉਸ ਅਖਲੀ ਯਾਨੀ ਕਿ ਉਸ ਕੂੰਜ ਵਾਂਗ ਕਹਿ ਲੋ, ਮਰਗਾਬੀ ਵਾਂਗੂ ਕਹਿ ਲੋ, ਉਹ ਇਥੋਂ ਸੰਸਾਰ ਦੇ ਥੋੜੇ ਬਹੁਤੇ ਪਦਾਰਥ ਤੇ ਪੁੰਨ ਆਦਿਕ ਜਿਹੜੇ ਕਰ ਲੈਂਦਾ ਉਨ੍ਹਾਂ ਦਾ ਫਲ ਥੋੜਾ ਜਿਹਾ ਧਰਮੀ ਬਣ ਜਾਂਦਾ ਹੈ, ਤੇ ਬਾਕੀ ਉਹ ਸੰਸਾਰ ਦੇ ਪਦਾਰਥ ਲੈ ਕੇ ਸੋਚਦਾ ਵੀ ਮੇਰੇ ਕੋਲ ਹੁਣ ਵਾਧੂ ਹੈ। ਪਰ ਮਹਾਰਾਜ ਕਹਿੰਦੇ ਉਹ ਤਾਂ ਥੋੜਾ ਚਿਰ ਉਸ ਉਹ ਜਿਹੜੀ ਅਖਲੀ ਉਹਦੇ ਵਾਂਗੂ ਥੋੜਾ ਜਿਹਾ ਪਾਣੀ ਫਿਰ ਖਤਮ ਹੋ ਜਾਂਦਾ, ਫਿਰ ਉਹਨੂੰ ਥੱਲੇ ਆਉਣਾ ਪੈਂਦਾ, ਫਿਰ ਭਰਦੀ ਉਹ ਆਪਣੇ ਚੁੰਜ ਦੇ ਵਿਚ, ਫਿਰ ਉੱਡਦੀ ਹੈ ਤੇ ਫਿਰ ਇਸ ਤਰ੍ਹਾਂ ਹੀ ਉਹ ਥੱਕਦੀ ਰਹਿੰਦੀ ਹੈ। ਇਸ ਤਰ੍ਹਾਂ ਜੀਵ ਜਿਹੜਾ ਹੈ ਇਸੇ ਦੁਨੀਆਂ ਵਿਚ ਆ ਕੇ ਪਦਾਰਥ ਇਕੱਠੇ ਕਰੀ ਜਾਂਦਾ ਹੈ, ਔਰ ਵਾਰ ਵਾਰ ਫਿਰ ਹੋਰ ਸਕਾਮ ਕਰਮ ਜਿਹੜੇ ਤ੍ਰੈਗੁਣੀ ਕਰਮ ਆਦਿਕ ਮਾਇਆ ਨਾਲ ਪ੍ਰਭਾਵਿਤ ਹੋ ਕੇ ਕਰਦਾ ਰਹਿੰਦਾ ਹੈ। ਉਹਦੇ ਨਾਲ ਥੋੜਾ ਜਿਹਾ ਸੁੱਖ ਮਿਲ ਜਾਂਦਾ, ਕੋਈ ਸਵਰਗਪੁਰੀ ਮਿਲ ਜਾਏਗੀ, ਕਿਤੇ ਹੋਰ ਮਿਲ ਜਾਏਗਾ, ਪਰਤ ਕੇ ਫਿਰ ਥੱਲੇ ਡਿੱਗ ਦਿੰਦੇ ਨੇ ਜਦੋਂ ਪੁੰਨ ਖਤਮ ਹੋ ਜਾਂਦਾ ਹੈ, ਇਸ ਤਰ੍ਹਾਂ ਵਾਪਸ ਆ ਜਾਂਦਾ। ਡੂਗਰ ਉੱਚੋ ਗੜ ਪਾਤਾਲ, ਉਹਦੇ ਵਿਚ ਦੋ ਤਰ੍ਹਾਂ ਦੇ ਬੰਦੇ, ਜਾਂ ਤਾਂ ਉੱਚਾ ਪਹਾੜ ਭਾਵ ਸਕਾਮ ਕਰਮ ਜਿਹੜੇ ਹਨ, ਜਾਂ ਤਾਂ ਉੱਚਾ ਚੜ ਜਾਂਦਾ, ਜਾਂ ਫਿਰ ਮਾਇਆ ਦੇ ਪਦਾਰਥ ਇਕੱਠੇ ਕਰ ਲਿਆ, ਪਤਾਲ ਭਾਵ ਨਿਵਾਣ ਆ ਗਈ ਹੈ। ਇਹ ਦੋਵੇਂ ਚੀਜ਼ਾਂ ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ। ਇਸ ਅਖਲੀ ਸੁਭਾਅ ਵਾਲਾ ਮਨੁੱਖ ਜਿਹੜਾ ਭਾਵ ਉਹ ਇਹ ਥੋੜੀਆਂ ਜਿਹੀਆਂ ਮੁੱਲ ਜਿਨ੍ਹਾਂ ਚੀਜ਼ਾਂ ਦਾ ਬਿਲਕੁਲ, ਇਹ ਕਰਮਾਂ ਕਾਂਡਾਂ ਦੇ ਵਿਚ, ਰਿਧੀਆਂ ਸਿੱਧੀਆਂ ਦੇ ਵਿਚ, ਹੋਰ ਯੋਗ ਮਤ ਪ੍ਰਾਣਾਯਾਮ ਦੇ ਸਾਧਨਾਂ ਦੇ ਵਿਚ ਲੱਗਾ ਰਹਿੰਦਾ, ਜਿਹਦੇ ਨਾਲ ਗੱਲ ਬਣਦੀ ਨਹੀਂ। ਅੱਗੇ ਫਿਰ ਮਹਾਰਾਜ ਅੱਗੇ ਕਹਿੰਦੇ ਜਿਹੜੀ ਗੱਲ ਅਸਲੀਅਤ ਹੈ, ਕਹਿੰਦੇ ਸਾਗਰ ਸੀਤਲ ਗੁਰ ਸ਼ਬਦ ਵਿਚਾਰ। ਪਰ ਜਿਹੜਾ ਸਦੀਵੀ ਹੱਲ ਹੈ, ਇਕ ਹੁੰਦਾ ਜਿਹੜਾ ਆਰਜੀ ਤੌਰ ਤੇ ਥੋੜੇ ਚਿਰ ਵਾਸਤੇ ਹੱਲ ਹੁੰਦਾ, ਉਹ ਹੁੰਦਾ ਥੋੜਾ ਜਿਹਾ ਸਦੀਵੀ ਹੱਲ। ਮਹਾਰਾਜ ਕਹਿੰਦੇ ਵੀ ਐਸਾ ਸਾਗਰ ਲੱਭ ਜਾਣਾ ਸੀਤਲ ਠੰਡਾ, ਗੁਰਬਾਣੀ ਦਾ ਜਿਹੜਾ ਸ਼ਬਦ ਵਿਚਾਰ ਹੈ, ਗੁਰਬਾਣੀ ਦੀ ਵਿਚਾਰ ਰੂਪੀ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਮੂਲ ਮੰਤਰ ਗੁਰਮੰਤਰ ਔਰ ਪੰਜ ਪਿਆਰਿਆਂ ਦੁਆਰਾ ਦਿੱਤਾ ਅਭਿਆਸ, ਪੰਜ ਬਾਣੀਆਂ ਦਾ ਹੋਰ ਬਾਣੀ ਜਿੰਨਾ ਅਭਿਆਸ ਕਰੇ, ਕਿਰਤ ਸ਼ੁੱਧ ਕਰੇ, ਸਿੱਧਾ ਜੀਵਨ ਰੱਖੇ, ਈਰਖਾ ਨਿੰਦਿਆ ਨਾ ਕਰੇ, ਇਹ ਜਿਹੜਾ ਸਮੁੰਦਰ ਇਹ ਅਸਲੀ ਬੰਦੇ ਨੂੰ ਮੁਕਤ ਕਰਦਾ। ਅੱਗੇ ਫਿਰ ਮਹਾਰਾਜ ਨੇ ਦੱਸ ਵੀ ਦਿੱਤਾ ਵੀ ਕੀ ਮਿਲਦਾ, ਮਾਰਗ ਮੁਕਤਾ ਹਉਮੈ ਮਾਰ। ਇਸ ਗੁਰ ਸ਼ਬਦ ਦੇ ਤੀਰਥ ਸਾਗਰ ਦੇ ਉੱਤੇ ਆ ਕੇ, ਗੁਰ ਸ਼ਬਦ ਦੇ ਵਿਚ ਆ ਕੇ ਮੁਕਤੀ ਦਾ ਮਾਰਗ ਖੁੱਲ ਜਾਂਦਾ ਹੈ। ਮੰਨੈ ਪਾਵੈ ਮੋਖ ਦੁਆਰ, ਮੁਕਤੀ ਦਾ ਮਾਰਗ ਖੁੱਲ ਜਾਂਦਾ ਹਉਮੈ ਨੂੰ ਮਾਰ ਕਰਕੇ। ਇਹ ਖੁਦ ਹੀ ਮੈਂ ਮੇਰੀ ਜਿਹੜੀ ਆਪ ਜਿਹੜਾ ਭਾਵ ਆਪਾ ਜਿਹੜਾ ਹੁੰਦਾ ਹੈ, ਮੈਂ ਕਹਿੰਦਾ ਮੈਂ ਕੀਤਾ ਹੈ, ਉਸ ਹਉਮੈ ਨੂੰ ਅਹੰਗ ਰੋਗ ਨੂੰ ਮਾਰ ਕੇ ਮੁਕਤੀ ਦਾ ਮਾਰਗ ਖੁੱਲ ਜਾਂਦਾ। ਇਸ ਤਰ੍ਹਾਂ ਪ੍ਰਾਪਤੀ ਹੁੰਦੀ ਹੈ। ਮੈਂ ਅੰਧਲੇ ਨਾਵੈ ਕੀ ਜੋਤ। ਮਹਾਰਾਜ ਕਹਿੰਦੇ ਉਹ ਗੁਰਮੁਖ ਬੇਨਤੀ ਕਰਦਾ ਹੈ ਕਿ ਮੈਨੂੰ ਅਗਿਆਨੀ ਨੂੰ ਹੋਰ ਕੋਈ ਰਸਤਾ ਨਹੀਂ। ਦੁਨੀਆਂ ਕਈ ਕੁਝ ਪੜ੍ਹਦੀ ਫਿਰਦੀ, ਕਈ ਕੁਝ ਕਰਦੀ ਹੈ, ਮੈਨੂੰ ਤੇ ਇਕੋ ਆਸਰਾ ਜੋਤ ਭਾਵ ਆਸਰਾ ਹੈ, ਓਟ ਹੈ, ਉਹ ਤੇਰੇ ਨਾਮ ਦੀ ਹੈ। ਨਾਮ ਆਧਾਰ ਚੱਲਾਂ ਗੁਰ ਕੈ ਭੈ ਭੇਤ। ਇਸ ਕਰਕੇ ਮੈਂ ਤਾਂ ਹੁਣ ਆਪਣੇ ਜੀਵਨ ਵਿਚ ਜਿਹੜਾ ਚੱਲਣਾ ਨਾਮ ਦੇ ਆਧਾਰ ਤੇ ਚੱਲਾਂਗਾ, ਗੁਰਬਾਣੀ ਦੇ ਆਧਾਰ ਤੇ ਚੱਲਾਂਗਾ, ਔਰ ਗੁਰੂ ਦੇ ਭੈ ਥੱਲੇ ਰਹਿ ਕੇ ਔਰ ਭੇਤ ਗੁਰੂ ਤੋਂ ਭੇਤ ਲੈ ਕੇ ਸਲਾਹ ਲੈ ਕੇ ਅੱਗੇ ਕਦਮ ਚੁੱਕਾਂਗਾ। ਰਹਾਉ ਸਤਿਗੁਰ ਸ਼ਬਦੀ ਪਾਦਰ ਜਾਣ। ਜਿਹੜਾ ਸਤਿਗੁਰ ਹੈ ਉਹ ਰਾਹ ਦੱਸਣ ਵਾਲਾ ਪਾਦਰ ਹੈ, ਔਰ ਗੁਰੂ ਕੇ ਸ਼ਬਦ ਦੁਆਰਾ ਦੱਸਿਆ ਹੋਇਆ ਜਿਹੜਾ ਰਸਤਾ ਪੱਧਰਾ ਹੁੰਦਾ ਬਿਲਕੁਲ ਸਾਫ, ਜਿਹੜਾ ਪਿੱਛੇ ਹੁਣੇ ਦੱਸਿਆ ਮਹਾਰਾਜ ਨੇ, ਗੁਰ ਕੈ ਤਕੀਐ ਸੱਚ ਤਾਣ। ਐਸਾ ਸੇਵਕ ਆਪਣੇ ਗੁਰੂ ਦੇ ਆਸਰੇ ਤੇ ਸੱਚੀ ਉਹਦੀ ਓਟ ਦੇ ਵਿਚ ਸੱਚੇ ਨਾਮ ਦੇ ਆਸਰੇ ਰਹਿੰਦਾ ਹੈ। ਨਾਮ ਸੰਭਾਲਸ ਰੂੜੀ ਮਾਣ, ਉਹਦੀ ਜ਼ਿੰਦਗੀ ਦੀ ਆਦਤ ਇਕ ਸੋਹਣੀ ਆਦਤ ਬਣ ਜਾਂਦੀ ਹੈ ਕਿ ਉਹ ਲਗਾਤਾਰ ਨਾਮ ਨੂੰ ਸੰਭਾਲਦਾ ਰਹਿੰਦਾ। ਬਾਣ ਮੈਨੇ ਆਦਤ ਜਿਹੜੀ ਹੈ, ਬਾਣ ਮੈਨੇ ਬਾਣੀ ਵੀ ਹੈ, ਸੋਹਣੀ ਬਾਣੀ ਇਕੋ ਗੱਲ ਹੈ, ਭਾਵੇਂ ਬਾਣੀ ਕਹਿ ਲੋ, ਬਾਣੀ ਆਦਤ ਬਣ ਜਾਂਦੀ, ਜੀਵਨ ਦੀ ਸੁਭਾਅ ਬਣ ਜਾਂਦੀ ਬਾਣੀ, ਔਰ ਨਾਮ ਨੂੰ ਸੰਭਾਲਦਾ ਰਹਿੰਦਾ। ਥੈ ਭਾਵੈ ਦਰ ਲਹਿਸ ਪਿਨਾਣ, ਇਸ ਤਰ੍ਹਾਂ ਇਹ ਥਾਂ ਹੀ ਉਹਨੂੰ ਭਾਉਂਦਾ ਹੈ। ਥੈ ਭਾਵੈ, ਥੈ ਮੈਨੇ ਥਾਂ, ਭਾਵ ਗੁਰੂ ਕੇ ਚਰਨ ਰੂਪੀ ਜਿਹੜਾ ਥਾਂ ਹੈ ਗੁਰਬਾਣੀ, ਉਹ ਉਹਨੂੰ ਚੰਗਾ ਲੱਗਦਾ, ਔਰ ਇਸ ਤਰ੍ਹਾਂ ਦਰ ਨੂੰ ਪਿਰਾਣ ਮੈਨੇ ਪਹਿਚਾਣ ਲੈਣਾ, ਉਹ ਵਾਹਿਗੁਰੂ ਦੇ ਦਰ ਨੂੰ ਇਸ ਤਰ੍ਹਾਂ ਪਹਿਚਾਣ ਲੈਂਦਾ ਹੈ। ਊਡਾਂ ਬੈਸਾ ਏਕ ਲਿਵਤਾਰ, ਜੇ ਮੈਂ ਉਡਾਂ ਬਹਿਸਾ ਭਾਵ ਹੋਰ ਉਦਮ ਕਰਾਂ, ਬੜੇ ਕਈ ਉਦਮ ਕਰਨ ਦੀ ਕੋਸ਼ਿਸ਼ ਕਰਾਂ ਵੀ ਹੋਰ ਆ ਸਮਾਧੀਆਂ ਵਗੈਰਾ ਜੀ, ਈੜਾ ਪਿੰਗਲਾ ਖੁੱਲ ਜਾਏਗੀ, ਆਹ ਹੋ ਜਾਏਗਾ, ਪਰ ਏਕ ਲਿਵਤਾਰ, ਜਿਹੜੀ ਇਕ ਲਿਵਤਾਰ ਭਾਵ ਲਗਾਤਾਰ ਜੇ ਮੈਂ ਕੋਸ਼ਿਸ਼ ਕਰਦਾ ਵੀ ਰਵਾਂ, ਗੁਰ ਕੈ ਸ਼ਬਦ ਨਾਮ ਆਧਾਰ, ਪਰ ਮੈਂ ਇਹ ਅਸਲੀਅਤ ਹੈ ਕਿ ਗੁਰੂ ਕਾ ਸ਼ਬਦ ਹੀ ਸਭ ਤੋਂ ਵੱਡਾ ਹੈ, ਔਰ ਨਾਮ ਦਾ ਆਧਾਰ ਹੀ ਸਭ ਤੋਂ ਵੱਡਾ, ਇਹਦੇ ਵਿਚ ਹੀ ਲਿਵ ਆਉਂਦੀ ਹੈ, ਇਹਦੇ ਵਿਚ ਹੀ ਉੱਡਦਾ ਮਨ ਜਿਹੜਾ ਬੈਸਾਂ ਟਿਕ ਜਾਂਦਾ। ਇਹ ਵੀ ਅਰਥ ਲੱਗਦੇ ਹਨ ਇਕ ਲਿਵਤਾਰ ਦੇ। ਗੁਰੂ ਕੇ ਸ਼ਬਦ ਦਾ ਆਧਾਰ ਬਣਾਈਏ ਤਾਂ ਉਡਾਂ ਬੈਸਾਂ ਭਾਵ ਉੱਡਦਾ ਹੋਇਆ ਮਨ ਬੈਠ ਜਾਂਦਾ, ਇਕ ਲਿਵਤਾਰ ਇਕ ਦੀ ਲਿਵ ਲੱਗ ਜਾਂਦੀ ਹੈ। ਨਾ ਜਲ ਡੂੰਗਰ ਨਾ ਉੱਚੀ ਧਾਰ, ਜਦੋਂ ਇਸ ਤਰ੍ਹਾਂ ਲਿਵ ਲੱਗ ਜਾਂਦੀ ਹੈ ਨਾ, ਤੇ ਨਾ ਉਥੇ ਮਾਇਆ ਦਾ ਜਲ ਹੈ, ਤੇ ਨਾ ਹਉਮੈ ਦਾ ਪਹਾੜ ਹੈ ਅਗਿਆਨ ਦਾ, ਤੇ ਨਾ ਉੱਚੀ ਧਾਰ ਭਾਵ ਹੋਰ ਜਿਹੜੇ ਕ੍ਰਿਸ਼ਮੇ ਆਦਿਕ ਜਿਹੜੀ ਈਸ਼ਵਰੀ ਹੈ ਮਾਇਆ ਹੈ ਉਹਦੀ ਕੋਈ ਧਾਰ ਦੀ ਲੋੜ ਪੈਂਦੀ। ਭਾਵ ਲਿਵ ਏਡੀ ਵੱਡੀ ਹੈ ਸ਼ਬਦ ਦੀ। ਨਿਜ ਘਰ ਵਾਸਾ ਤਹਿ ਮਗ ਨਾ ਚਾਲਣ ਹਾਰ, ਉਹ ਇਕ ਐਸਾ ਥਾਂ ਆ ਜਾਂਦਾ ਜਿਹਦੇ ਤੋਂ ਅੱਗੇ ਰਾਹ ਖਤਮ ਹੋ ਜਾਂਦਾ ਹੈ, ਮਾਰਗ ਖਤਮ ਹੋ ਜਾਂਦਾ ਹੈ। ਮਗ ਨਾ ਚਾਲਣ ਹਾਰ, ਇਦੋਂ ਅੱਗੇ ਕੁਝ ਹੈ ਹੀ ਨਹੀਂ ਹੈ। ਨਿਜ ਘਰ ਜਿਹੜਾ ਹੈ ਨਾ, ਸ਼ਬਦ ਦਾ ਟਿਕਾਣਾ ਜਿਹੜਾ ਹੈ ਉਥੇ ਵਾਸ ਹੋ ਜਾਏ, ਫਿਰ ਮਾਰਗਾਂ ਦਾ ਖਾਤਮਾ ਹੋ ਜਾਂਦਾ, ਅੱਗੇ ਤੁਰਨ ਦੀ ਗੱਲ ਹੀ ਨਹੀਂ ਰਹਿੰਦੀ, ਵਿਸ਼ਰਾਮ ਮਿਲ ਜਾਂਦਾ ਸੁਰਤੀ ਨੂੰ। ਜਿਤ ਘਰ ਵਸ ਹੈ ਤੂੰ ਹੈ ਬਿਦ ਜਾਣ ਹੈ, ਬੀਜੋ ਮਹਿਲ ਨਾ ਜਾਪੈ। ਜਿਹੜੇ ਉਸ ਅਸ ਟਿਕਾਣੇ ਦੇ ਉੱਤੇ ਜਿੱਥੇ ਗੁਰਮੁਖ ਪਹੁੰਚੇ ਨੇ, ਜਿੱਥੇ ਆਪ ਜੀ ਵਸਦੇ ਹੋ, ਉਥੇ ਜਾਣ ਦੀ ਬਿਦ ਤੁਸੀਂ ਆਪ ਹੀ ਜਾਣਦੇ, ਆਪ ਹੀ ਵਿਧੀ ਬਣਾਉਂਦੇ ਹੋ, ਐਸੀ ਕਿਰਪਾ ਕਰ ਦਿੰਦੇ ਹੋ। ਬੀਜੋ ਹੋਰ ਤਰੀਕਿਆਂ ਦੇ ਨਾਲ ਆਪਣੀ ਸਿਆਣਪ ਦੇ ਨਾਲ ਤੇਰੇ ਉਸ ਮਹਿਲ ਦੀ ਜਾਪੈ ਪਹਿਚਾਣ ਜਾਪਣਾ, ਉਹਦਾ ਪਤਾ ਨਹੀਂ ਲੱਗਦਾ, ਉਥੇ ਪਹੁੰਚਿਆ ਨਹੀਂ ਜਾ ਸਕਦਾ, ਦਰਸ਼ਨ ਨਹੀਂ ਹੁੰਦੇ ਉਹਦੇ। ਸਤਿਗੁਰ ਬਾਜੋ ਸਮਝ ਨਾ ਹੋਵੀ, ਸਭ ਜਗ ਦੱਬਿਆ ਛਾਪੈ। ਇਹ ਸਤਿਗੁਰੂ ਜੀ ਤੋਂ ਬਿਨਾਂ ਗਿਆਨ ਦੀਆਂ ਅੱਖਾਂ ਨਹੀਂ ਖੁੱਲਦੀਆਂ, ਸਮਝ ਦੀਆਂ। ਸਾਰਾ ਜਗਤ ਜਿਹੜਾ ਹੈ ਇਹ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਥੱਲੇ ਛੱਪਿਆ ਹੋਇਆ, ਪ੍ਰਭਾਵ ਥੱਲੇ ਭਾਵ ਤੋਂ ਟੱਕਿਆ ਹੋਇਆ, ਇਹਦੀ ਪੇਸ਼ ਨਹੀਂ ਜਾਂਦੀ, ਇਹਦੇ ਥੱਲੇ ਦੱਬਿਆ ਰਹਿੰਦਾ ਹੰਕਾਰ ਦੇ ਵਿਚ। ਇਸ ਤਰ੍ਹਾਂ ਅੱਗੇ ਜਿਹੜਾ ਰਸਤਾ ਨਹੀਂ ਖੁੱਲਦਾ ਗਿਆਨ ਦਾ। ਕਰਨ ਪਲਾਵ ਕਰੈ ਬਿਲ ਲਾਤੋ, ਬਿਨ ਗੁਰ ਨਾਮ ਨਾ ਜਾਪੈ। ਜੇ ਇਹ ਨਾਮ ਨੂੰ ਛੱਡ ਕੇ ਹੋਰ ਕੋਈ ਜਿੰਨੇ ਮਰਜ਼ੀ ਕਰਨ ਪਲਾਵ ਬੜੇ ਗੱਲਾਂ ਸੋਹਣੀਆਂ ਸੋਹਣੀਆਂ ਤਰਲੇ ਬਣਾ ਬਣਾ ਕੇ ਕਰੇ, ਬਿਲਕਦਾ ਰਹੇ ਭਾਵੇਂ ਜੋ ਮਰਜ਼ੀ ਕਰਦਾ ਫਿਰੇ। ਜਿਵੇਂ ਮਹਾਰਾਜ ਕਹਿੰਦੇ ਹਨ ਕਿ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਗੁਰੂ ਅਮਰਦਾਸ ਕਹਿੰਦੇ ਹਨ ਰਹੇ ਲੋਕ ਬਿਲ ਲਾਏ, ਬੜੇ ਲੋਕ ਵਿਕਦੇ ਹਨ, ਗੁਰੂ ਸਾਹਿਬ ਤੋਂ ਬਿਨਾਂ ਕਿਰਪਾ ਨਹੀਂ ਹੁੰਦੀ। ਬਿਨ ਗੁਰ ਨਾਮ ਨਾ ਜਾਪੈ, ਬਿਨਾਂ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ, ਜਾਪਦੀ ਨਹੀਂ, ਪਹਿਚਾਣ ਨਹੀਂ ਹੁੰਦੀ। ਪਲ ਪੰਕਜ ਮਹਿ ਨਾਮ ਛਡਾਏ, ਜੇ ਗੁਰ ਸ਼ਬਦ ਸਿੰਝਾਪੈ। ਜੇ ਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਦਾਤ ਬਖਸ਼ ਦੇਣ ਬਾਣੀ ਦੀ, ਤਾਂ ਪਲ ਦੇ ਵਿੱਚ ਹੀ, ਇਕ ਥੋੜੇ ਸਮੇਂ ਵਿਚ ਹੀ, ਪੰਕਜ ਮਹਿ ਨਾਮ ਛਡਾਏ, ਪੰਕਜ ਭਾਵ ਚਿੱਕੜ, ਇਸ ਮਾਇਆ ਦੇ ਚਿੱਕੜ ਦੇ ਵਿਚੋਂ ਨਾਮ ਛਡਾ, ਨਾਮ ਦੁਆਰਾ ਛੁੱਟ ਜਾਂਦਾ ਗੁਰਮੁਖ, ਜੇ ਗੁਰੂ ਕੇ ਸ਼ਬਦ ਦੀ ਦਾਤ ਮਿਲ ਜਾਏ ਤਾਂ। ਇਕ ਮੂਰਖ ਅੰਧੇ ਮੁਗਧ ਗਵਾਰ, ਪਰ ਇਕ ਉਹ ਨੇ ਜਿਹੜੇ ਮੂਰਖ ਅਗਿਆਨੀ ਨਾਮ ਤੋਂ ਹੀਣ ਜਿਹੜੇ ਹਨ, ਤੇ ਬੜੇ ਵੱਡੇ ਬੇਵਕੂਫ ਮੂਰਖ ਗਵਾਰ ਮੂਰਖ ਹਨ। ਇਕ ਸਤਿਗੁਰ ਕੈ ਭੈ ਨਾਮ ਆਧਾਰ, ਇਕ ਉਹ ਹਨ ਜਿਹੜੇ ਸਤਿਗੁਰੂ ਜੀ ਦੇ ਭੈ ਵਿਚ ਰਹਿੰਦੇ ਹਨ ਔਰ ਨਾਮ ਨੂੰ ਆਪਣਾ ਆਸਰਾ ਬਣਾਈ ਰੱਖਦੇ ਹਨ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਉਹਨਾਂ ਭਾਗਾਂ ਵਾਲਿਆਂ ਨੂੰ ਸੱਚੀ ਬਾਣੀ, ਬਾਣੀ ਦਾ ਨਿਤਨੇਮ ਸਹਿਜ ਪਾਠ ਅੰਮ੍ਰਿਤ ਰੂਪੀ ਧਾਰ ਇਹ ਪ੍ਰਾਪਤ ਹੋਈ ਹੈ। ਜਿਨ ਪੀਤੀ ਤਿਸ ਮੋਖ ਦੁਆਰ, ਜਿਨ੍ਹਾਂ ਨੇ ਇਸ ਬਾਣੀ ਦਾ ਰਸ ਪੀਤਾ ਉਹਨਾਂ ਨੂੰ ਮੁਕਤੀ ਦਾ ਦਰਵਾਜਾ ਮੋਖ ਦੁਆਰ ਮਿਲ ਗਿਆ। ਨਾਮ ਭੈ ਭਾਏ ਹਿਰਦੈ ਵਸਾਹੀ, ਗੁਰ ਕਰਨੀ ਸੱਚ ਬਾਣੀ, ਇਹ ਜਿਹੜੀ ਬਾਣੀ ਹੈ ਇਹ ਗੁਰੂ ਦੀ ਕਰਨੀ ਹੈ, ਬਹੁਤ ਵੱਡੀ ਕਰਾਮਾਤ ਹੈ ਇਹਦੇ ਵਿਚ। ਸੱਚੀ ਬਾਣੀ ਜਿਹੜੀ ਹੈ ਗੁਰੂ ਦੁਆਰਾ ਦਿੱਤੀ ਹੋਈ ਕਰਨੀ ਦੀ ਦਾਤ ਹੈ ਸਿੱਖ ਨੂੰ, ਔਰ ਨਾਮ ਦੇ ਭੈ ਭਾਵਨਾ ਦੇ ਵਿਚ ਰਹਿ ਕੇ ਹਿਰਦੇ ਵਿਚ ਇਹ ਨਾਮ ਵਸ ਜਾਂਦਾ ਇਸ ਬਾਣੀ ਦੁਆਰਾ। ਇੰਦ ਵਰਸੈ ਧਰਤ ਸੁਹਾਵੀ, ਘਟ ਘਟ ਜੋਤ ਸਮਾਣੀ, ਜਿਵੇਂ ਬੱਦਲ ਦੇ ਪੈਣ ਨਾਲ ਧਰਤੀ ਹਰੀ ਭਰੀ ਹੋ ਜਾਂਦੀ ਹੈ, ਇਸ ਤਰ੍ਹਾਂ ਸਾਰੇ ਥਾਵਾਂ ਤੇ ਇਹ ਬਾਣੀ ਦੀ ਕਿਰਪਾ ਕਰਕੇ ਜੋਤ ਦਿਸ ਪੈਂਦੀ, ਦਰਸ਼ਨ ਹੋ ਜਾਂਦੇ ਜੋਤ ਦੇ ਸਾਰੇ ਥਾਵਾਂ ਤੇ। ਕਾਲਰ ਬੀਜਸ ਦੁਰਮਤ ਐਸੀ, ਨਿਗੁਰੇ ਕੀ ਨਿਸਾਣੀ, ਪਰ ਜਿਹੜਾ ਮੂਰਖ ਹੈ ਨਿਗੁਰਾ ਹੈ, ਗੁਰੂ ਵਾਲਾ ਨਹੀਂ ਬਣਿਆ, ਉਹ ਬਾਣੀ ਨੂੰ ਛੱਡ ਕੇ ਹੋਰ ਪਾਸੇ ਤੁਰਿਆ ਫਿਰਦਾ, ਕਲਰ ਬੀਜਦਾ, ਕਲਰ ਵਿਚ ਬੀਜ ਬੀਜਦਾ ਫਿਰਦਾ, ਐਵੇਂ ਕਰਮ ਕਰੀ ਜਾਂਦਾ ਭੈੜੀ ਮਤ ਵਾਲਾ, ਇਹ ਨਿਗੁਰੇ ਦੀ ਨਿਸ਼ਾਨੀ ਹੈ। ਸਤਿਗੁਰ ਬਾਜੋ ਘੋਰ ਅੰਧਾਰਾ, ਡੂਬ ਮੂਵੇ ਬਿਨ ਪਾਣੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਇਹ ਬੜਾ ਹਨੇਰਾ ਗਿਆਨ ਦਾ, ਪਾਣੀ ਤੋਂ ਬਿਨਾਂ ਹੀ ਮਨਮੁਖ ਡੁੱਬ ਕੇ ਮਰ ਗਏ, ਇਸ ਤਰ੍ਹਾਂ ਅਗਿਆਨ ਦੇ ਪਾਣੀ ਵਿਚ ਡੁੱਬੇ ਹਨ। ਜੋ ਕਿਛ ਕੀਨੋ ਸੋ ਪ੍ਰਭੂ ਰਜਾਏ, ਪਰ ਜਿਹੜੇ ਗੁਰਮੁਖ ਹਨ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਜੋ ਕੁਛ ਜੋ ਕੁਝ ਵੀ ਵਰਤ ਰਿਹਾ ਹੈ, ਜੋ ਕੁਝ ਕਰਦੇ ਹਨ, ਮਹਾਰਾਜ ਕਹਿੰਦੇ ਪ੍ਰਭੂ ਦੀ ਰਜਾ ਦੇ ਵਿਚ ਹੀ ਇਹ ਹੋ ਰਿਹਾ, ਤੇ ਉਹ ਆਪ ਵੀ ਉਹਦੀ ਰਜਾ ਵਿਚ ਰਹਿਣ ਦਾ ਯਤਨ ਕਰਦੇ ਹਨ। ਜੋ ਧੁਰ ਲਿਖਿਆ ਸੋ ਮਿਟਣਾ ਨਾ ਜਾਏ, ਉਹ ਰਜਾ ਦੀ ਐਸੀ ਲਾਈਨ ਖਿੱਚੀ ਹੋਈ ਮਹਾਰਾਜ ਸਾਹਿਬ ਨੇ ਕਿ ਉਹਨੂੰ ਮਿਟਿਆ ਨਹੀਂ ਜਾ ਸਕਦਾ ਜੋ ਲਿਖਿਆ ਹੋਇਆ। ਹੁਕਮੇ ਵਾਧਾ ਕਾਰ ਕਮਾਏ, ਉਸ ਹੁਕਮ ਦੀ ਲੀਕ ਤੇ ਤੁਰਿਆ ਜਾਣਾ ਪੈਂਦਾ, ਇਸ ਤਰ੍ਹਾਂ ਕੰਮ ਕਰੀ ਜਾਂਦਾ। ਏਕ ਸ਼ਬਦ ਰਾਚੈ ਸੱਚ ਸਮਾਏ, ਇਸ ਤਰ੍ਹਾਂ ਇਕ ਸ਼ਬਦ ਨਾਮ ਦੇ ਵਿਚ ਰਚ ਕੇ ਸੱਚੇ ਧੁਨ ਰੂਪ ਧੁਨਾਤਮਕ ਨਾਮ ਦੇ ਵਿਚ ਸੁਰਤੀ ਸਮਾ ਜਾਂਦੀ ਹੈ। ਚਾਹੋ ਦਿਸ ਹੁਕਮ ਵਰਤੈ ਪ੍ਰਭ ਤੇਰਾ, ਚਾਹੋ ਦਿਸ ਨਾਮ ਪਤਾਲੰਗ, ਮਹਾਰਾਜ ਤੇ ਜਿਨ੍ਹਾਂ ਦੀ ਅੱਖ ਖੁੱਲੀ ਉਨ੍ਹਾਂ ਦੀ ਅਵਸਥਾ ਬਣ ਜਾਂਦੀ, ਚੌਵਾਂ ਪਾਸੇ ਤੇਰਾ ਨਾਮ ਹੀ ਵਰਤ ਰਿਹਾ, ਪਤਾਲ ਆਕਾਸ਼ ਧਰਤੀ ਸਭ ਪਾਸੇ ਤੇਰਾ ਨਾਮ ਹੀ ਨਾਮ ਦਿਸਦਾ ਗੁਰਮੁਖਾਂ ਨੂੰ। ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ, ਕਰਮ ਮਿਲੈ ਬੈ ਆਲੰਗ, ਸਾਰੇ ਥਾਵਾਂ ਤੇ ਪ੍ਰਭੂ ਸ਼ਬਦ ਰੂਪ ਹੋ ਕੇ ਵਰਤ ਰਿਹਾ ਸੱਚਾ ਕਾਇਮ ਰਹਿਣ ਵਾਲਾ, ਔਰ ਬਖਸ਼ਿਸ਼ ਹੋਵੇ ਤਾਂ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਏ। ਔਰ ਬੈ ਆਲੰਗ, ਆਲੰਗ ਮੈਨੇ ਕਰ, ਬੈ ਮੈਨੇ ਸਦੀਵੀ, ਸਦੀਵੀ ਘਰ ਪ੍ਰਾਪਤ ਹੋ ਜਾਂਦਾ ਇਸ ਤਰ੍ਹਾਂ ਗੁਰਮੁਖ ਨੂੰ। ਜਾਮਣ ਮਰਨਾ ਦੀਸੈ ਸਿਰ ਉਪੋ, ਖੁਦਿਆ ਨਿੰਦਰਾ ਕਾਲੰਗ, ਪਰ ਜੇ ਨਾਮ ਤੋਂ ਟੁੱਟੇ ਹੋਏ ਜਿਹੜੇ ਲੋਕ ਨੇ ਉਨ੍ਹਾਂ ਨੂੰ ਜੰਮਣ ਮਰਨਾ ਸਿਰ ਤੇ ਖੜਾ ਹੋਇਆ ਉਨ੍ਹਾਂ ਦੇ ਮੌਤ ਜਿਹੜੀ ਆਦਿਕ ਹੈ ਔਰ ਤ੍ਰਿਸ਼ਨਾ ਭੁੱਖ ਨਿੰਦਰਾ ਨਿੰਦਿਆ ਜਿਹੜੀ ਹੈ ਔਰ ਅਗਿਆਨ ਦੀ ਨਿੰਦਰਾ ਤੇ ਮੌਤ ਤੇ ਤ੍ਰਿਸ਼ਨਾ ਇਹ ਸਤਾਉਂਦੀਆਂ ਹਨ ਉਸ ਨੂੰ ਨਾਨਕ ਨਾਮ ਮਿਲੈ ਮਨ ਭਾਵੈ ਸਾਚੀ ਨਜ਼ਰ ਰਸਾਲੰ ਪਾਤਸ਼ਾਹ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਇਸ ਤਰ੍ਹਾਂ ਨਾਮ ਦੀ ਦਾਤ ਮਿਲੇ ਤਾਂ ਮਨ ਭਾਵੈ ਗੁਰੂ ਦੇ ਮਨ ਨੂੰ ਚੰਗੀ ਲੱਗਦੀ ਏ ਔਰ ਉਹ ਸੱਚੀ ਨਜ਼ਰ ਦੇ ਨਾਲ ਰਸਾਲੰ ਜੀਵਨ ਰਸਾਲ ਰਸ ਵਾਲਾ ਬਣਾ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਇਹ ਅਗਿਆਨੀ ਮਨਮੁਖ ਜਿਹੜਾ ਹੈ ਇਹ ਨਾ ਤੇ ਇਹਨੂੰ ਮੌਤ ਦਿਸਦੀ ਹੈ ਤੇ ਨਾ ਮੁਕਤੀ ਦਾ ਰਸਤਾ ਖੋਜਦਾ ਉੱਚੀ ਅਵਸਥਾ ਨੂੰ ਜਾਣਦੇ ਨਹੀਂ ਇਹਦੀ ਹਾਲਤ ਕੈਸੀ ਇਹ ਉਦਾਹਰਨ ਦਿੰਦੇ ਹਨ ਕੰਠੇ ਬੈਠੀ ਗੁਰ ਸ਼ਬਦ ਪਛਾਣੈ ਇਹਦੀ ਹਾਲਾਤ ਉਹ ਹੈ ਜਿਹੜੀ ਇੱਕ ਮੁਰਗਾਬੀ ਜੀ ਹੁੰਦੀ ਏ ਕੰਠੇ ਬੈਠੀ ਉਹ ਜਿਵੇਂ ਵੱਟ ਦੇ ਉੱਤੇ ਬੈਠ ਕੇ ਕਿਨਾਰੇ ਤੇ ਬੈਠ ਕੇ ਉਹ ਵੇਖਦੀ ਰਹਿੰਦੀ ਬਈ ਉਹ ਕਿਨਾਰੇ ਤੇ ਬਹਿੰਦੀ ਏ ਇਸ ਬੰਦੇ ਦੀ ਹਾਲਤ ਇਹ ਹੈ ਵੀ ਗੁਰਬਾਣੀ ਤੋਂ ਦੂਰ ਦੂਰ ਰਹਿੰਦਾ ਗੁਰਬਾਣੀ ਦੇ ਨੇੜੇ ਨਹੀਂ ਆਉਂਦਾ ਗੁਰਬਾਣੀ ਦੇ ਕੰਢੇ ਤੇ ਰਹਿੰਦਾ ਵੀ ਚਲੋ ਸੰਗਰਾਂਦ ਆ ਗਈ ਜੀ ਮੱਥਾ ਟੇਕ ਆਇਆ ਜੀ ਵਿਆਹ ਕੀਤਾ ਸੀ ਮੁੰਡੇ ਦਾ ਅੰਮ੍ਰਿਤਸਰ ਨਾ ਆਏ ਜੀ ਫਲਾਣਾ ਕਰ ਲਿਆ ਜੀ ਕਰ ਲਿਆ ਕੰਮ ਤੇ ਚੰਗੇ ਸੀ ਪਰ ਬਾਣੀ ਨਾਲ ਜੁੜੇ ਤਾਂ ਹੀ ਗੱਲ ਬਣਦੀ ਹੈ ਨਾ ਇਸ ਤਰ੍ਹਾਂ ਕੰਢੇ ਤੇ ਰਹਿ ਗਈ ਨੇੜੇ ਨਹੀਂ ਜਾਂਦਾ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਇਸ ਤਰ੍ਹਾਂ ਚਾਹੁੰਦੀ ਵੀ ਦੂਰੋਂ ਹੀ ਸਿੱਖ ਬਣ ਜਾ ਮੈਂ ਗੁਰੂ ਦਾ ਹੁਕਮ ਨਾ ਮੰਨਣਾ ਪਏ ਤੂੰ ਕੈਸੇ ਆੜ ਫਾਥੀ ਜਾਲ ਪਰ ਉਹ ਜਿਹੜੀ ਆੜ ਹੈ ਨਾ ਭਾਵ ਮੁਰਗਾਬੀ ਜੀ ਹੈ ਜਿਹੜੀ ਉਹ ਇਸ ਤਰ੍ਹਾਂ ਜਦੋਂ ਕਿਸੇ ਦੇ ਜਾਲ ਵਿਚ ਸ਼ਿਕਾਰੀ ਦੇ ਫਸ ਜਾਂਦੀ ਹੈ ਉਦੋਂ ਉਹ ਹਾਲਤ ਬਣਦੀ ਫਿਰ ਜੀਵ ਦੀ ਹੁਣ ਗੁਰੂ ਦਾ ਹੁਕਮ ਨਹੀਂ ਮੰਨਦਾ ਦੂਰੋਂ ਦੂਰੋਂ ਸਿੱਖ ਬਣਿਆ ਫਿਰਦਾ ਇਸ ਤਰ੍ਹਾਂ ਪਾ ਕੇ ਚਿੱਟੇ ਸ਼ਫੈਦ ਕੱਪੜੇ ਬਸ ਸਿੱਖੀ ਆ ਗਈ ਜੀ ਹੁਣ ਇਸ ਤਰ੍ਹਾਂ ਬਣਦਾ ਕੱਲਾ ਅਲਖ ਨਾ ਜਾਚੈ ਹਿਰਦੈ ਸੰਭਾਲ ਰਹਾਉ ਜਿਹੜਾ ਉਹ ਨਾ ਦੇ ਅਲਖ ਵਾਹਿਗੁਰੂ ਸੂਖਮ ਹੈ ਜਿਹੜਾ ਸ਼ਬਦ ਰੂਪ ਹੈ ਉਹਨੂੰ ਤੇ ਜਾਂਚਦਾ ਮੰਗਦਾ ਨਹੀਂ ਕਦੀ ਹਿਰਦੇ ਵਿਚ ਸਿਮਰਨ ਨਹੀਂ ਕਰਦਾ ਵਿਸ਼ਰਾਮ ਦੇ ਕੇ ਕਹਿੰਦੇ ਹਨ ਏਕ ਜੀ ਕਹਿ ਜੀ ਆਖਾਹੀ ਉਹ ਜਿਹੜੀ ਮੁਰਗਾਬੀ ਜੀ ਹੈ ਨਾ ਜਿਹਨੂੰ ਆੜ ਕਿਹਾ ਉਹਦਾ ਉਦਾਹਰਨ ਦਿੰਦੇ ਮਹਾਰਾਜ ਕਹਿੰਦੇ ਤੂੰ ਇੱਕ ਆਪਣੇ ਸਰੀਰ ਵਾਸਤੇ ਪਤਾ ਨੀ ਕਿੰਨੇ ਕੁ ਜੀਵ ਰੋਜ਼ ਮਾਰ ਕੇ ਖਾਣੀ ਹੈ ਇਸ ਤਰ੍ਹਾਂ ਇੱਥੇ ਲੋਭੀ ਬੰਦੇ ਨੂੰ ਕਹਿੰਦੇ ਕਿੰਨਿਆਂ ਦੇ ਹੱਕ ਮਾਰ ਮਾਰ ਕੇ ਤੂੰ ਖੂਨ ਪੀ ਕੇ ਖਾਈ ਜਾ ਰਿਹਾ ਅੱਗੇ ਬਚਨ ਕਰਦੇ ਹਨ ਜਲ ਤਰਤੀ ਬੂਢੀ ਜਲ ਮਾਹੀ ਤੂੰ ਜਿਹੜੇ ਪਾਣੀ ਵੀ ਡੁੱਬ ਤਰਦੀ ਸਾਂ ਉਹਦੇ ਵਿਚ ਡੁੱਬ ਗਈ ਭਾਵ ਮਨਮੁਖ ਜਿਸ ਮਾਇਆ ਦੇ ਉੱਤੇ ਉੱਤੇ ਭੱਜਦਾ ਸੀ ਨਾ ਉਹਦੇ ਵਿਚ ਡੁੱਬ ਕੇ ਮਰ ਗਿਆ ਆਤਮਕ ਤੌਰ ਤੇ ਸਰਬ ਜੀ ਕੀਏ ਪ੍ਰਤਪਾਨੀ ਤੂੰ ਸਾਰੇ ਪ੍ਰਤਪਾਨੀ ਭਾਵ ਪ੍ਰਤਾਪ ਤੋਂ ਪ੍ਰਤਪਾਨੀ ਬਣਿਆ ਭਾਵ ਦੁੱਖ ਦਿੱਤਾ ਬੜੇ ਜੀਆਂ ਨੂੰ ਤੂੰ ਬੜਿਆਂ ਦਾ ਤੂੰ ਹੱਕ ਖਾਧਾ ਹੈ ਤਾਂ ਕਹਿੰਦੇ ਜਬ ਪਕੜੀ ਤਬ ਹੀ ਪਛਤਾਨੀ ਜਦੋਂ ਆੜ ਜਿਹੜੀ ਸੀ ਫੜੀ ਗਈ ਇਸ ਤਰ੍ਹਾਂ ਮਨਮੁਖ ਜਦੋਂ ਫੜਿਆ ਗਿਆ ਮੌਤ ਦੇ ਵਿਚ ਫਿਰ ਪਛਤਾਵਾ ਹੁੰਦਾ ਜਬ ਗੱਲ ਫਾਸ ਪੜੀ ਅਤ ਭਾਰੀ ਜਦੋਂ ਆਣ ਕੇ ਜਾਲ ਪੈ ਗਿਆ ਮੌਤ ਦਾ ਜਾਲ ਪੈ ਗਿਆ ਬਹੁਤ ਭਾਰੀ ਵੱਡਾ ਫਸ ਗਈ ਵਿਚ ਉਡ ਨਾ ਸਕੈ ਪੰਖ ਪਸਾਰੀ ਫਿਰ ਬੜੇ ਖੰਭ ਮਾਰਦੀ ਪਰ ਉੱਡਿਆ ਨਹੀਂ ਜਾਂਦਾ ਜਾਲ ਨਹੀਂ ਛੱਡਦਾ ਇਸ ਤਰ੍ਹਾਂ ਕਰਮ ਐਸੇ ਕਰ ਲਿਆ ਉਹਦੇ ਜਾਲ ਵਿਚ ਹੀ ਫਸ ਗਿਆ ਜੀਵਨ ਹੁਣ ਉੱਡਿਆ ਨਹੀਂ ਜਾਂਦਾ ਰਸ ਚੂਗੈ ਮਨਮੁਖ ਗਾਵਾਰ ਇਸ ਤਰ੍ਹਾਂ ਸਰੀਰ ਦੇ ਕਾਮ ਕ੍ਰੋਧ ਲੋਭ ਆਦਿਕ ਮਾਇਆ ਦੇ ਰਸ ਚੁਗਦਾ ਮਨਮੁਖ ਉਸ ਆੜ ਵਾਂਗੂ ਫਾਥੀ ਛੂਟੈ ਗੁਣ ਗਿਆਨ ਵਿਚਾਰ ਇੱਥੇ ਫਸੀ ਹੋਈ ਇਹ ਤ੍ਰੈ ਗੁਣੀ ਮਾਇਆ ਦੇ ਵਿਚ ਤੂੰ ਤਾਂ ਛੁੱਟ ਸਕਦਾ ਛੁੱਟ ਸਕਦੀ ਹੈ ਜੀਵ ਇਸ ਤਰੀ ਜੇ ਗੁਰੂ ਸਾਹਿਬ ਦੇ ਗਿਆਨ ਨੂੰ ਬਾਣੀ ਦਾ ਵਿਚਾਰ ਕਰੇ ਉਹਦੇ ਸੁਭਾਅ ਦਾ ਸਤਿਗੁਰ ਸੇਵ ਤੂਟੈ ਜਮਕਾਲ ਗੁਰੂ ਸਾਹਿਬ ਦੀ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਤਾਂ ਜਮਕਾਲ ਜਿਹੜਾ ਮੌਤ ਦਾ ਫਾਹਾ ਜਿਹੜਾ ਮੌਤ ਇਹ ਟੁੱਟ ਜਾਏਗੀ ਭਾਵ ਮੌਤ ਖਤਮ ਹੋ ਜਾਏਗੀ ਨਵਾਂ ਜੀਵਨ ਮਿਲ ਜਾਏਗਾ ਹਿਰਦੈ ਸਾਚਾ ਸ਼ਬਦ ਸੰਭਾਲ ਆਪਣੇ ਹਿਰਦੇ ਦੇ ਅੰਦਰ ਸੱਚੇ ਸ਼ਬਦ ਨੂੰ ਸੰਭਾਲ ਕੇ ਰੱਖ ਮੂਲ ਮੰਤਰ ਗੁਰਮੰਤਰ ਆਦਿਕ ਨੂੰ ਗੁਰਮਤ ਸਾਚੀ ਸ਼ਬਦ ਹੈ ਸਾਰ ਗੁਰਮਤ ਜਿਹੜੀ ਇਹ ਵਿਵੇਕ ਮਤ ਜਿਹੜੀ ਗੁਰੂ ਦੀ ਹੈ ਉਹ ਸੱਚੀ ਭਾਵ ਸ਼ੁੱਧ ਪ੍ਰਕਾਸ਼ਮਾਨ ਹੈ और श्रेष्ठ है, शब्द का रूप है, हर का नाम रखा और धार। जेड़ा गुरमुख इस मत नू धारण करदा है, ओ हरी दे नाम वाहगुरु दे नाम नू हिरदे विच धारण करके रखदा है। से दुख आगे जे भोग बिलासे, जेड़े कले इत्थे भोगां बिलासां दे विच ही लगा रहा है, फिर अगे अगले समय विच परलोक दे विच भी दुख दा कारण बनदे हन। नानक मुक्त नहीं बिन नावै साचे, पातशाह नानक गुरुदेव जी कहिंदे हन कि मुक्ति नहीं होनी बई बिना नाम तो, सच्चे नाम तो बिना। वाहिगुरु जी का खालसा, वाहिगुरु जी की फतेह।